टेक गुरु नहीं है, जान दी टेक सतगुरु भी नहीं है।
देखो टेक की है, जान की टेक एक गोपाल।
हिंदुओं का गऊ चारण वाला गऊ पालन वाला गोपाल कृष्ण जी, साडा गोपाल वो है।
जान की टेक एक गोपाल, एक काले मने पाओ, एक लेव
एक कोई एक शब्द लिव लावा,
एक लेव एक मने पाओ।
सोरिया खजानिया का घर की है ए सर्व निधान,
जान कै हरे नाम पार ब्रह्म श्याम।
गुरुआ ना प्रीत नहीं लाउनी असी, गुरुआ नु गुरुआ दे थां रखना।
जे सिद्धी जी बोली ज्ञान लईए, जिदा शब्द जिधर लाउंदे असी उधर लगना है। उन्हां दा अपना फंक्शन है ज्ञान देना ते दिख्या देना। असी जेड़ी प्रीत पाउनी है किते पाउनी है,
पार ब्रह्म श्याम लागी प्रीत निर्मल करणी साची रीते
गुरे
पूरे
पूरा सतगुरु पूरा गुरु अकाल पुरख आप है।
गुरे पूरे मेटिया अंधेरा,
नानक का प्रभ
अपर अपार, सो सुख दाता जे नाम जपावे, कर कृपा तिस संग मिला।
किदा साडा ध्यान लाएगा पहला,
बंधन तोड़े ते बुलावे राम, ए मन महला गए साच ध्यान।
ਅਸੀਂ ਐਡਾ ਵੱਡਾ ਬਰੀਕ ਸ਼ਬਦ ਗਾਂ ਅਸੀਂ ਲੈਣ ਲੱਗੇ ਕਬੀਰ ਸਾਹਿਬ ਦਾ, ਜਿਹੜਾ ਕਦੀ ਕਿਸੇ ਨੇ ਸੁਣਿਆ ਵੀ ਨਾ ਹੋਏ। ਕਬੀਰ ਸਾਹਿਬ ਦੀ ਅਵਸਥਾ ਦਾ ਪਤਾ ਲੱਗਦਾ ਵੀ ਉਹ ਸਦਾ ਹੀ ਧਿਆਨ ਚ ਰਹਿੰਦੇ ਸੀ। ਕਮਾਲ ਦਾ ਸ਼ਬਦ ਕਬੀਰ ਸਾਹਿਬ ਆਪਣੀ ਮਾਈ ਨੂੰ ਕਹਿ ਰਹੇ ਨੇ। ਮਾਈ ਸ਼ਬਦ ਪੋਇਟਰੀ ਦੇ ਵਿਚ ਜਿੱਦਾਂ ਭਾਈ ਵਰਤ ਲਈਦਾ ਬਾਬਾ ਵਰਤ ਲਈਦਾ ਏਦਾਂ
ਉਹ ਕਹਿ ਰਹੇ ਹੈ, ਹੇ ਮਾਈ ਤੂੰ ਮੈਨੂੰ ਹੋਰ ਕਿਉਂਕਿ ਜਾਣਦੀ ਹੈ, ਕੁਛ ਮੈਂ ਤੇ ਕੁਛ ਹੋਰ ਹੈ।
ਕਬੀਰ ਜੀ ਉਹਦਾ ਸ਼ਬਦ ਪੰਨਾ 339 ਬੌਟਮ ਦੇ ਉੱਤੇ ਅਸੀਂ ਗੌੜੀ ਚ ਉਹਨਾਂ ਦਾ ਸ਼ਬਦ ਰਹੇ ਹਾਂ।
ਮਾਈ ਮੋਹੇ ਅਵਰ ਨਾ ਜਾਣੇ ਆ ਨਾਨਾ,
ਮੈਨੂੰ ਹੋਰ ਕੁਛ ਨਾ ਸਮਝ।
ਮਾਈ ਮੋਹੇ ਅਵਰ ਨਾ ਜਾਣੇ ਆ ਨਾਨਾ, ਮਾਈ ਮੋਹਿਆ ਵਰੇ ਨਾ ਜਾਣੇ ਆਨਾ ਨਾ।
ਮੈਨੂੰ ਤੇ ਰੱਬ ਬਗੈਰ ਕੁਛ ਸੁਝਦਾ ਨੀ ਹੋਰ ਕੁਛ।
ਮਹਾਰਾਜ ਕਹਿ ਰਹੇ ਨੇ ਇਹ
ਸੇਵ ਸਨਕਾ ਦੇ ਜਾਸ ਗੁਣ ਗਾਵੇ,
ਜਿਹਨਾਂ ਦੇ ਸ਼ਿਵ ਜੀ ਆ ਸਾਰੇ ਗੁਣ ਗਾ ਰਹੇ ਹੈ।
ਸੇਵ ਸਨਕਾ ਦੇ ਜਾਸ ਗੁਣ ਗਾਵੇ, ਤਾਸ ਬਸੇ ਮੇਰੇ ਪ੍ਰਾਨਾਨਾ, ਤਾਸ ਬਸੇ ਮੋਰੇ ਪ੍ਰਾਨਾਨਾ।
ਮੇਰੇ ਤੇ ਪ੍ਰਾਨਾ ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ, ਉਹ ਬਾਬਾ ਨਾਨਕ ਹੋਈਏ
ਰਹਾਉ ਜੀ ਤੋ ਕਹਿ।
ਤਾਸ ਬਸੇ ਮੋਰੇ ਪ੍ਰਾਨਾਨਾ, ਮਾਈ ਮੋਰੇ ਨਾ ਜਾਣੇ ਆ ਨਾ ਨਾ।
ਉਸ ਅਸੀਂ ਬੜਾ ਕੋਸ਼ਿਸ਼ ਕੀਤੀ ਇਸ ਸ਼ਬਦ ਨੂੰ ਕਿਸੇ ਹੋਰ ਟਿਊਨ ਚ ਟਾਲ ਦਈਏ, ਬੜਾ ਆਈਆ ਕੀ ਕਰੀਏ। ਫਿਰ ਮੈਨੂੰ ਬਚਪਨ ਦੀ ਟਿਊਨ ਗਜ਼ਲ ਦੀ ਯਾਦ ਆਈ,
ਯਾਦ ਨਾ ਕਰ ਦਿਲੇ ਹਜ਼ੀ ਭੁਲੀ ਹੋਈ ਤਹਾਨੀਆਂ ਮਾਈ ਮੋਹੇ ਆਵਰ।
ਮਹਾਰਾਜ ਨੇ ਆਪ ਨੀ ਲਿਖਿਆ ਟੁੰਡੇ ਅਸਰਾ ਜੀ ਦੀ ਧੁਨੀ, ਮਹਿਮਾ ਜਿੱਚ ਮਰਜੀ ਗਾਓ ਪਰ ਰੱਬ ਦਾ ਪਿਆਰ ਗਾਓ।
ਮਾਈ ਮੋਹੇ
ਸਭ ਬੋਲਿਆ ਕਰੋ ਸੰਗਤ,
ਮਾਈ ਮੋਹੇ ਆਵਰ ਨਾ ਜਾਣੇ ਆ ਨਾ ਨਾ ਸੇਵ ਸਨ ਕਾਦਿਕ ਜਾਸ ਗੁਣ ਗਾਵੇ।
ਇਹ ਸ਼ਕਤੀਆਂ ਸ਼ਿਵ ਜੀ ਬ੍ਰਹਮਾ ਮਹੇਸ਼ ਇਹ ਜਿਹੜੀ ਹੈ ਬਾਰੇ ਦੇਵਤੇ ਹੈ, ਰੱਬ ਨੂੰ ਲੱਭਦੇ ਲੱਭਦੇ ਆਪ ਹੀ ਰੱਬ ਬਣ ਗਏ ਵੀ ਅਸੀਂ ਰੱਬ ਹੈ। ਮਾਰ ਇੱਕ ਸਪਿਰਚੁਅਲ ਚੀਜ਼ ਆ ਜਾਂਦੀ ਹੈ ਵੀ ਚੜਾਈ ਇੰਨੀ ਹੋ ਜਾਂਦੀ ਹੈ, ਉਹ ਬੰਦਾ ਕਹਿੰਦਾ ਖਰੇ ਮੈਂ ਹੋਈ ਕ੍ਰਿਸ਼ਨ ਨੂੰ ਮੈਂ ਹੀ ਹੇ ਸਭ ਕੁਛ ਮੈਂ ਹੀ ਰੱਬ ਹੀ ਹਾਂ। ਹੇ ਅਰਜਨ ਮੈਂ ਹੀ ਇਹ ਜਿਹੜਾ ਜਨਮ ਜਨਮ ਤੋਂ ਆਪਾਂ ਉਹਦਿਆਂ ਦੀ ਮੈਂ ਨੀ ਖਤਮ ਹੁੰਦੀ, ਈਗੋ ਨੀ ਖਤਮ ਹੁੰਦੀ, ਇਸ ਕਰਕੇ ਉਹਦੀ ਮੁਕਤੀ ਨੀ ਹੁੰਦੀ। ਇਹ ਸ਼ਿਵ ਸੰਕਾਦਕ ਰੱਬ ਦੇ ਲੱਭਦੇ ਸਾਰਾ ਸਾਡਾ ਤਪੱਸਿਆ ਸ਼ੁਰੂ ਤੋਂ ਹਿੰਦੂ ਗਿਆਨ ਸਾਡਾ ਬਹੁਤ ਭਾਰੀ ਚੀਜ਼ ਹੈ ਜਿਹੜੀ ਕਿ ਆਵਾਗਾਉਣ ਦੀ ਥਿਊਰੀ ਅਸੀਂ ਮੰਨਦੇ ਹਾਂ। ਦੁਨੀਆਂ ਦੇ ਦੋ ਵੱਡੇ ਮਜ਼ਹਬ ਕ੍ਰਿਸਚੀਐਨਿਟੀ ਤੇ ਮੁਹੰਮਦਨ ਜੂਨਾਂ ਨੂੰ ਨੀ ਮੰਨਦੇ। ਉਹ ਕਹਿੰਦੇ ਮੁਰਦੇ ਇੱਕ ਵਾਰੀ ਮਰ ਗਏ ਕਬਰ ਚ ਤਾਂ ਅੱਗੇ ਕਦੀ ਉਹ ਆਏਗਾ ਮੌਕਾ ਜਦੋਂ ਇਹ ਸਾਰੇ ਖੜੇ ਹੋ ਜਾਣਗੇ ਤੇ ਇਹ ਸਾਡੀ ਬਾਣੀ ਦੱਸਦੀ ਹੈ ਵੀ ਜੂਨਾ ਹੈ ਬਕਾਇਦਾ ਆਵਾਗਾਉਣ ਦਾ ਮਸਲਾ। ਇਸ ਕਰਕੇ ਜਿਹੜਾ ਇਹ ਗਿਆਨ ਹੈ ਲੇਕਿਨ ਇਹਨੂੰ ਵੀ ਲੱਭਣ ਵਾਲੇ ਆਪ ਲੱਭਦੇ ਲੱਭਦੇ ਆਪ ਰੱਬ ਬਣ ਗਏ। ਸ਼ਿਵ ਜੀ ਬ੍ਰਹਮਾ ਸਾਰਾ ਐਡਾ ਗਿਆਨ ਦਿੱਤਾ ਰੱਬ ਨਾ ਬ੍ਰਹਮਾ ਨੂੰ ਆਪ ਹੀ ਪੂਜਾਉਣ ਲੱਗ ਪਿਆ। ਇਸ ਕਰਕੇ ਮਹਾਰਾਜ ਕਹਿੰਦੇ ਸੇਵ ਸੰਕਾਦਕ ਜਾਸ ਗੁਣ ਗਾਵੈ, ਉਸ ਪਰਮਾਤਮਾ ਦੀ ਵੱਡੀ ਤਾਕਤ ਜਿਹੜੇ ਗੁਣ ਗਾਉਣ ਡੇ ਨੇ ਤੇ ਉਹ ਤੇ ਮੇਰੇ ਪ੍ਰਾਣਾ ਚ ਵਸੇ ਗਏ।
ਮਾਈ ਮੋਹੇ ਆਵਰ ਨਾ ਜਾਣੇ ਆ ਨਾ ਨਾ ਜਾਸ ਸੇਵ ਸਨ ਕਾਦੇ ਜਾਸ ਗੁਣ ਗਾਵੇ ਤਾਸ ਬਸੇ ਮੋਰੇ ਪ੍ਰਾਣਾ ਨਾ। ਮਾਈ ਮੋਹੇ ਆਵਰ ਨਾ ਜਾਣੇ ਹਿਰਦੇ ਪ੍ਰਗਾਸ
ਆਵੇ। ਭਗਤਾਂ ਦੀ ਹਾਲਤ ਆ, ਉਹਨਾਂ ਦੀ ਆਟੋਬਾਇਓਗ੍ਰਾਫੀ ਆ, ਉਹਨਾਂ ਦੀ ਕਥਾ ਕਹਾਣੀਆਂ, ਜਨਮ ਸਾਖੀਆਂ ਗੁਰੂਆਂ ਦੀਆਂ ਪਾੜੀਆਂ, ਉਹਨਾਂ ਦੇ ਸ਼ਬਦ ਦੇਖੋ ਕਿੱਦਾਂ ਦਾ ਉਹਨਾਂ ਨੇ ਜੀਵਨ ਜੀਵਿਆ ਸੀ। ਉਹ ਸੀ
ਹਿਰਦੇ ਪ੍ਰਗਾਸ ਗਿਆਨ ਗੁਰ ਗੰਮਤ, ਹਿਰਦੇ ਪ੍ਰਗਾਸ ਗਿਆਨ ਗੁਰ ਗੰਮਤ ਗਗਨ ਮੰਡਲ ਮੈਂ ਪਿਆਨਾ ਨਾ ਗਗਨ ਮੰਡਲ ਮੈਂ ਪਿਆਨਾ ਨਾ ਮਾਈ ਮੋਹੇ ਆਵਰ ਨਾ ਜਾਣੇ ਆਨਾ ਨਾ ਏਕ ਦਿਖੇ ਰੋਗ ਪੈ ਬੰਧਨ ਭਾਗੇ
ਹੋ ਭਾਗੇ
ਦਿਖੇ ਰੋਗ ਪੈ ਬੰਧਨ ਭਾਗੇ ਮਨ ਨਿਜ ਕਰੇ ਸੋਖੇ ਜਾਣਾ।
ਮੈਨੂੰ ਅਸੀਂ ਘਰ ਚ ਸੁੱਖ ਮਿਲਦੇ ਆ।
ਕਹਿੰਦਾ ਬਿਖੇ ਰੋਗ ਪੈ ਬੰਧਨ ਭਾਗੇ ਨਿਜ ਮਨ ਨਿਜ ਕਰੇ ਸੁਖ ਜਾਣਾ ਮਾਈ
ਮੈਂ ਐਰਾ ਵਗੈਰਾ ਨੱਥੂ ਖੈਰਾ ਨਾ ਸਮਝਿਓ
ਆ ਗਗਨ ਮੰਡਲ ਮੈਂ ਪਿਆਨਾ ਮਾਈ।
ਕਿੱਡਾ ਵੱਡਾ ਭਗਤ ਹੋਇਆ ਮਹੱਲਿਆਂ ਨਾਲ ਵੀ ਫਿਰ ਉਹ ਕਦਰ ਕੀਤੀ, ਐਡਿਟ ਕਰਨ ਲੱਗੇ ਫਿਰ ਮੈਂ ਗੁਰੂ ਅਰਜਨ ਪਾਤਸ਼ਾਹ ਨਾਲ ਪਹਿਲਾਂ ਮਹੱਲਿਆਂ ਦੀ ਬਾਣੀ ਔਰ ਸਭ ਤੋਂ ਸ਼੍ਰੋਮਣੀ ਭਗਤ ਫਿਰ ਬਣਾਤਾ ਔਰ ਪਹਿਲਾਂ ਹਮੇਸ਼ਾ ਹੀ ਕਬੀਰ ਜੀਓ ਦੀ ਬਾਣੀ ਆਏ। ਔਰ ਕਦੀ ਕਬੀਰ ਨੇ ਕਿਹਾ ਕਰੇ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਨਾਲ ਮਹੱਲੇ ਪੰਜਵੇਂ ਨੇ ਐਡੀਟਿੰਗ ਦੇ ਵਿਚ ਸਾਨੂੰ ਲਫ਼ਜ਼ ਦਿੱਤਾ ਹੈ ਕਿਸੇ ਵੀ ਭਗਤ ਨੂੰ ਜੀਓ ਤੋਂ ਬਗੈਰ ਨਾ ਬੋਲੋ, ਕਬੀਰ ਜੀਓ ਨਾਮਦੇਵ ਜੀਓ ਸਾਰੇ ਏਦਾਂ ਨਹੀਂ ਔਰ ਸਿੱਧਾ ਕਬੀਰ ਕਹਿ ਦੀ। ਪਤਾ ਇਹਦਾ ਨੁਕਸਾਨ ਕੀ ਹੈ,
ਬਾਬਾ ਨਾਨਕ ਇੱਕ ਲਾਈਨ ਐਸੀ ਲਿਖਦਾ ਔਰ ਜਿਹੜੀ ਮੈਨੂੰ ਡਾਕਟਰ ਸੁਰਿੰਦਰ ਸਿੰਘ ਦੱਸੀ ਜਿਹੜਾ ਉਹ ਕਲਾ ਬਾਜੀ ਲਿਖਾ ਜਾਂਦਾ ਉਹ ਕਹਿੰਦਾ ਭਾਈ ਸਾਹਿਬ ਜੀ ਸਾਡੇ ਜਸਵਿੰਦਰ ਸਿੰਘ ਸੀ ਉਹ ਸਾਰਾ ਬੜਾ ਤਕੜਾ ਔਰ ਭਾਈ ਸਾਹਿਬ ਦਾ ਹਮੇਸ਼ਾ ਹੀ ਇਲਾਜ ਕਰਦਾ ਹੁੰਦਾ ਸੀ ਹੋਮਿਓਪੈਥਿਕ ਡਾਕਟਰ ਸੀ ਤਕੜਾ ਕਹਿੰਦੇ ਭਾਈ ਸਾਹਿਬ ਜੀ ਇਹ ਸਿੰਘ ਜਰਾ ਦਿਨ ਚੜੇ ਨੀ ਨਹਾ ਸਕਦੇ ਜਿੱਥੋਂ ਮੈਨੂੰ ਪਹਿਲੀ ਵਾਰੀ ਪਹਿਲਾਂ ਤੇ ਮੈਨੂੰ ਬੜਾ ਗੁੱਸਾ ਆਇਆ ਕਹਿੰਦੇ ਰਾਮ ਨਾ ਤੜਕੇ ਦਿਨ ਚੜੇ ਨਹਾ ਲੈਣ ਕਿਉਂਕਿ ਉਹ ਸਦਾ ਹੀ ਰਾਮ ਨਾਲ ਨਹਾਉਂਦੇ ਹੁੰਦੇ ਸੀ ਤੜਕੇ ਬੈਠ ਜਾਂਦੇ ਸੀ ਕਮਾਈ ਚੱਪੜ ਕਹਿੰਦੇ ਜੀ ਕੀ ਹਰ ਗਿਆ ਮੈਨੂੰ ਉਦੋਂ ਤੋਂ ਨਾ ਮੇਰੀਆਂ ਵੀ ਕੁਛ ਅੱਖਾਂ ਖੋਲਣੀਆਂ ਚੁਣੀਆਂ ਵੀ ਵਾਲਾ ਮੋਹ ਕੋਈ ਗੱਲ ਠੀਕ ਹੀ ਕਹਿ ਰਿਹਾ ਕਿਉਂਕਿ ਉਹਦੀਆਂ ਮੈਂ ਕਲਾਬਾਜੀਆਂ ਦੇਖ ਚੁੱਕਾ ਪੀਤ ਕੋ ਸਿੱਖ ਚੜਾਈ ਵਾਲਾ ਅਸੀਂ ਤੇ ਸਾਬਕਾ ਦੀਆਂ ਚੀਜ਼ਾਂ ਦੇਖੀਆਂ ਨੀ ਸੀ ਇੱਕ ਵਾਰੀ ਬੰਗਲਾ ਸਾਹਿਬ ਮੈਂ ਕੀਰਤਨ ਕਰ ਰਿਹਾ ਭਾਈ ਸਾਹਿਬ ਜੀ ਤੇ ਮੈਂ ਕੀਰਤਨ ਕਰ ਰਿਹਾ ਭਗਤ ਸਿੰਘ ਪ੍ਰਭ ਗੋਸ਼ਟ ਕਰਤ ਤੇ ਨਾਮੇ ਨੂੰ ਜਿਸ ਵੇਲੇ ਗਾਂ ਜੋ ਆਈ ਹੈ ਤੇ ਰੱਬ ਨਾਲ ਆਪ ਬੋਲਿਆ ਕਹਿੰਦੇ ਤਾਂ ਤਰਨ ਕੋਡੀ ਕਰੂੰ ਕਹੇ ਤਾਂ ਲੇਕਰ ਉੱਪਰ ਧਰੂ ਕਹੇ ਤੇ ਪਰ ਨਾਮਦੇਵ ਕਹਿ ਤੂੰ ਇਸ ਵੇਲੇ ਰੱਬ ਦੀ ਆਵਾਜ਼ ਆਈ ਵੀ ਮੈਂ ਹੇਠੜੀ ਉੱਤੇ ਕਰਦਾ ਧਰਤੀ ਗਰਕ ਕਰਦਾ ਤੈਨੂੰ ਇਹ ਬੰਨ ਕੇ ਇਹਨਾਂ ਜੰਜੀਰਾਂ ਚ ਰੱਖੇ ਆ ਤੇ ਨਾਨਕ ਪ੍ਰਣਵੇ ਸੇਲਾ ਸੇਲ ਗਊ ਦੁਹਾਈ ਬਛੜਾ ਨੇ ਉਹ ਰੱਬ ਦੇ ਅਜੇ ਕੀਰਤਨ ਕਰ ਰਹੇ ਸੀ ਉਹ ਮੈਂ ਜੋ ਚੱਕਿਆ ਕਹੇ ਤਾਂ ਤਰਨ ਕੋਢੀ ਕਰੂ ਸਾਰਾ ਉਹ ਸਾਹਮਣੇ ਬੈਠੇ ਸੀ ਉਹ ਖੁੱਲਣ ਲੱਗਾ ਉਹਦਾ ਸਿਰ ਘੁੰਮਣ ਲੱਗਾ ਪਗੜੀ ਵੀ ਲੱਥਦੀ ਗਈ ਸੌਰ ਉਹ ਮੂੰਹ ਲਾਲ ਹੁੰਦਾ ਗਿਆ ਮੈਂ ਸਾਹਮਣੇ ਮੇਰਾ ਵਾਜਾ ਸੁੱਟ ਗਿਆ ਚਾਨੀ ਜੀ ਕਹਿੰਦੇ ਰਾਮ ਨਾਲ ਤੁਸੀਂ ਕੀਰਤਨ ਕਰੀ ਚਲੋ ਇਹ ਡਾਕਟਰ ਸਾਹਿਬ ਨੂੰ ਬੜਾ ਵਰਤਦਾ ਹੁੰਦਾ ਮੈਨੂੰ ਨੀ ਪਤਾ ਵੀ ਇਹ ਬੰਦਾ ਉਹਨੇ ਜਾ ਕੇ ਜੇ ਉਹਦੀ ਪਗੜੀ ਖੁੱਲ ਗਈ ਬੇਹੋਸ਼ ਹੋ ਕੇ ਜਾ ਪਿਆ ਸੌਰੇ ਬੰਗਲਾ ਸਾਹਿਬ ਚ ਗੁਰਦੁਆਰੇ ਚ ਸਾਰਿਆਂ ਨੇ ਉਹਨਾਂ ਨੂੰ ਮੁੜ ਕੇ ਪਗੜੀ ਬਣਾ ਕੇ ਫਿਰ ਬਿਠਾ ਲਿਆ ਸਾਰੇ ਤੇ ਉਹ ਸਾਰਾ ਉਹ ਕਿਸੇ ਕੋਲ ਨੀ ਸੀ ਆਉਂਦੇ ਹੁੰਦੇ ਮੇਰੇ ਕੋਲ ਠਹਿਰਦੇ ਹੁੰਦੇ ਔਰ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਸੀ ਕਹਿੰਦੇ ਇੱਕ ਸ਼ਬਦ ਪੜਿਆ ਕਰ
ਉਹਦੇ ਸ਼ਬਦ ਚ ਦੂਸਰੇ ਸ਼ਬਦ ਚ ਜਾਣਾ ਹੈ ਉਹਦੇ ਚ ਜਿਹੜੀ ਲਾਈਨ ਫੜੇ ਉਹ ਦੂਸਰੇ ਸ਼ਬਦ ਜਾ ਕੇ ਵੜ ਉਸ ਸ਼ਬਦ ਤੋਂ ਗਾਂਹ ਜਾਣਾ ਹੈ ਉਹਦੀ ਲਾਈਨ ਫੜ ਕੇ ਗਾਂਹ ਅਗਲੇ ਸ਼ਬਦ ਚ ਜਾ ਪੂਰਾ ਸ਼ਬਦ ਪੜ ਜਿੱਦਾਂ ਲਿਖੇ ਆ ਔਰ ਜਦੋਂ ਵਾਪਸ ਲਿਆਉਣਾ ਹੈ ਸਰੋਤੇ ਨੂੰ ਉੱਥੇ ਲਿਆ ਦੇਣਾ ਵਾਪਸ ਜਿਹੜਾ ਸੁਣਨ ਵਾਲਾ ਧਿਆਨ ਨਾਲ ਨਹੀਂ ਤੇ ਉਹ ਪਾਗਲ ਹੋ ਜਾਏਗਾ ਵੀ ਆ ਕੀ ਹੋ ਰਿਹਾ ਗਿਆ ਉਦੋਂ ਤੂੰ ਮੈਨੂੰ ਹੋਸ਼ ਆਈ ਉਹਦੀ ਬੜਾ ਯਕੜ ਵੜਦੇ ਸਭ ਕੁਝ ਜੋ ਆਇਆ ਟੇਟੇ ਉਹਦੀ ਦਹਿ ਦੱਬੀ ਜਾਣਾ ਕੀਰਤਨ ਉਹਨੇ ਸਾਨੂੰ ਕੀਰਤਨ ਕਰਨਾ ਸਿਖਾ ਲਿਆ ਵੀ ਪੂਰਾ ਸ਼ਬਦ ਜਿੱਦਾਂ ਲਿਖਿਆ ਉਦਾਂ ਪੜੋ ਔਰ ਫਿਰ ਦੂਸਰਾ ਸ਼ਬਦ ਉਥੋਂ ਭਾਵੇਂ ਸੱਤ ਸ਼ਬਦ ਪੜੋ ਮੁੜ ਕੇ ਉਸੇ ਤਰ੍ਹਾਂ ਹੀ ਵਾਪਸ ਪਹਿਲੇ ਸ਼ਬਦ ਚ ਆ ਜਾ ਉਹ ਸਾਰਾ ਉਹ ਜਿੱਦਾਂ ਉਹਦੇ ਅਰਸਾ ਸਾਰਾ ਖੁੱਲ ਗਿਆ ਉਹਨੇ ਮੈਨੂੰ ਕਿਹਾ ਜੀ ਰਾਮ ਨਾਲ ਨੀ ਨਹਾ ਸਕਦੇ ਫਿਰ ਸਾਰੇ ਪਹਿਲੇ ਗੁੱਸਾ ਚ ਬੜਾ ਆਇਆ ਉਹਦਾ ਜੀ ਕਿੱਥੋਂ ਟੁੱਟਾ ਹੁਣ ਅਸੀਂ ਹੱਡ ਬੀਤੀਆਂ ਤਾਂ ਨੋਟ ਕਰਾ ਰਿਹਾ ਮੈਨੂੰ ਬਹੁਤ ਚੱਕਰ ਦਾ ਡੱਕਿਆ ਪਿਆ ਸੀ ਜਥੇ ਦੇ ਸਿੰਘਾਂ ਨਾਲ ਭਾਈ ਸਾਹਿਬ ਜੀ ਤੁਸੀਂ ਕੋਈ ਭੇਜ ਦੇਣਾ ਦੱਸਿਆ ਕਰੋ ਸਾਡੀ ਬੜੀ ਸਾਰਿਆਂ ਥਾਂ ਮੈਂ ਕਿਹਾ ਓਏ ਕਿਉਂਕਿ ਪਿਛਲੀ ਦਿੱਲੀ ਮੈਂ ਗਿਆ ਤੇ ਮੈਨੂੰ ਮੇਰੇ ਸਾਥੀ ਨਾਲ ਆਇਆ ਮੈਂ ਸੁਪਨਾ ਆਇਆ ਉਹਨੂੰ ਔਰ ਮੈਂ ਦੱਸਣ ਨਹੀਂ ਰਹਿ ਸਕਦਾ ਉਸ ਨਾਲ ਕੇ ਕਹਿੰਦੇ ਪਿਤਾ ਜੀ ਰਾਤ ਇੱਕ ਐਸਾ ਸੁਪਨਾ ਆਇਆ ਮੈਂ ਬੜਾ ਮੈਂ ਕਿਹਾ ਕੀ ਹੋਇਆ ਕਹਿੰਦਾ ਬਹੁਤ ਸੰਗਤ ਹੈ ਤੁਸੀਂ ਮੈਨੂੰ ਲਈ ਜਾਂਦੇ ਹੋ ਦਬਾ ਦਬ ਤੇ ਸੰਗਤ ਚੋਂ ਲੰਘਦੇ ਜਾਂਦੇ ਹੋ ਤੇ ਮੈਂ ਕਹਿੰਦਾ ਪਿਤਾ ਜੀ ਇੰਨੀ ਸੰਗਤ ਆਓ ਬੈਠ ਕੇ ਨਾਮ ਜਪ ਰਹੀ ਹੈ ਸਾਰੀ ਕਹਿੰਦੇ ਨਹੀਂ 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 ਇਹਨਾਂ ਨੂੰ ਕੁਛ ਨੀ ਕਹਿਣਾ ਆਪਾਂ ਤੀਸਰੀ ਮੰਡਲ ਤੇ ਚੱਲ ਆਓ ਪਤੰਤਰ ਬੈਠਾ ਉੱਤੇ ਭਾਈ ਰਣਧੀਰ ਸਿੰਘ ਉਹਨੂੰ ਫੜਨਾ ਹੁਣ ਇਹ ਸੁਪਨੇ ਚ ਹੈ ਸਾਰੀ ਚੀਜ਼ ਮੈਨੂੰ ਨੀ ਪਤਾ ਹਾਲਾਂਕਿ ਮੈਂ ਸਾਰੀ ਉਮਰ ਜੋ ਭਾਈ ਰਣਧੀਰ ਸਿੰਘ ਕੋਲੋਂ ਸਿੱਖਿਆ ਮੇਰਾ ਖਿਆਲ ਹੈ ਕਿਸੇ ਹੋਰ ਬੰਦੇ ਕੋਲੇ ਗਿਆਨ ਹੈ ਨੀ ਵੀ ਜਿੱਥੇ ਰੱਬ ਦਾ ਨਾਂ ਰਿਪੀਟ ਹੋ ਜਾਵੇ ਉੱਥੇ ਨਾਮ ਜਪਣਾ ਹੈ ਔਰ ਖੰਡੇ ਬਾਟੀ ਦੀ ਪੌਲ ਤੋਂ ਬਗੈਰ ਗੁਜ਼ਾਰਾ ਨਹੀਂ ਹੈ ਔਰ ਸੰਤ ਡਮੀ ਦੇ ਸਖ਼ਤ ਖਿਲਾਫ਼ ਸੀ ਉਹਨਾਂ ਦੇ ਗੁਣ ਜਿਹੜੇ ਗੁਣ ਹੀ ਹੈ ਪਰ ਅਸੀਂ ਗੁਣਾਂ ਦੀ ਸਾਂਝ ਕਰ ਰਹੇ ਹਾਂ ਬਾਕੀ ਨੀ ਜੋ ਸ਼ਬਦ ਨਾਲ ਮਿਲਦੇ ਆ ਉਹ ਐਸਾ ਬੰਦਾ ਸੀ ਜਿਹਦਾ ਅੱਜ ਉਸੇ ਕਰਕੇ ਤੇ ਮੈਨੂੰ ਸਾਰੇ ਵੀਰ ਅਸੀਂ ਸਖੀ ਕਹਿੰਦੇ ਸਾਰੇ ਸਾਰੇ ਜਿਵੇਂ ਵੀਰ ਅਸੀਂ ਸਖੀ ਬੈਠ ਗਏ ਹਾਂ ਸਾਡਾ ਪਟਿਆਲੇ ਦਾ ਚਾਹ ਮਤਲਬ ਇਹ ਕੋਈ ਪਿਛਲਾ ਕਨੈਕਸ਼ਨ ਹੁੰਦਾ ਪਰ ਹੁਣ ਵਿਹਲਾ ਆ ਗਿਆ ਹੈ ਭਈ ਸਾਨੂੰ ਆਪਣੇ ਜਿਹੜੇ ਅੰਧੇ ਆਗੂ ਹੈ ਸਾਡੇ ਸਾਨੂੰ ਜਿੱਦਾਂ ਮਤਲਬ ਸਿੱਖੀ ਦਾ ਘਾਣ ਹੋ ਰਿਹਾ ਹੈ ਅਸੀਂ ਕੁਛ ਬਾਣੀ ਦੇ ਰਾਹੀਂ ਥੋੜਾ ਜਿਹਾ ਕ੍ਰਿਟੀਸਾਈਜ਼ ਕਰ ਚਲੀਏ ਕਿ ਸਟਾਲਿਨ ਗਰਾਟ ਬਣ ਗਿਆ ਵੀ ਮੈਂ ਕੋਈ ਵਿੱਚ ਕੋਈ ਅਸੀਂ ਕਹਿ ਨੀ ਸਕਦੇ ਕਿਸੇ ਨੂੰ ਕੁਛ ਡਿਕਟੇਟਰਸ਼ਿਪ ਨੀ ਚੱਲਣ ਦੇਣੀ ਆਦਮਪ੍ਰਸਤੀ ਹੈ ਅਸੀਂ ਸ਼ਬਦ ਦੇ ਸਿੱਖ ਹੈ ਅਸੀਂ ਅਕਾਲ ਪੁਰਖ ਨਾਲ ਸਿੱਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਸਿੱਖ ਨਹੀਂ ਅਸੀਂ ਗੁਰੂ ਡੰਮ ਖਤਮ ਕਰਨੀ ਹੈ ਸਾਰੀ ਤੂੰ
ਕਹਿੰਦੀ ਤੂੰ ਉੱਤੇ ਚੜ੍ਹ ਕੇ ਕਹਿੰਦੀ ਇਹਨਾਂ ਦਾ ਕਿਸੇ ਦਾ ਕੋਈ ਕਸੂਰ, ਸੰਗਤ ਦਾ ਕੋਈ ਕਸੂਰ ਨੀ।
ਔਰ ਹੁਣ ਵੀ ਗਿਆਨ ਦੇ ਹਿਸਾਬ ਦੇ ਨਾਲ ਅਸੀਂ ਸੰਗਤ ਨੂੰ ਐਜੂਕੇਟ ਕਰਨਾ, ਤੋ ਸਾਰਾ ਜਿਹੜਾ ਧਿਆਨ ਲੱਗਣਾ ਹੈ ਉਹ ਕਬੀਰ ਸਾਹਿਬ ਮਹਾਰਾਜ ਕਹਿ ਰਹੇ ਨੇ ਭਈ ਏਕ ਸੁਮਤ ਨਿਜ ਘਰੇ ਸੁਖ ਮਾਨ ਆਣਾ। ਹੁਣ ਜੇ ਅਸੀਂ ਇਹ ਸਮਝ ਲਈਏ ਵੀ ਆਪਣੇ ਮਨ ਚ ਸੁਖ ਲੈਣਾ, ਸਾਰੇ ਸੜੇ ਸਮਾਗਮ ਸਭ ਵੱਡੇ ਖਤਮ ਹੋ ਜਾਣ, ਵੀ ਬੰਦਿਆ ਤੂੰ ਘਰ ਬੈਠ ਕੇ ਰੋਜ਼ ਆਪਣੀ ਕਮਾਈ ਕਰ, ਡੇਲੀ ਰੂਟੀਨ ਠੀਕ ਕਰ, ਆਪਣੇ ਅੰਦਰ ਪ੍ਰਗਟ ਕਰ, ਜਿੱਦਾਂ ਕਬੀਰ ਸਾਹਿਬ ਦੇ ਲਿਖਦੇ ਨੇ
ਮਾਈ ਬੋਗੇ ਅਵਰ ਨਾ ਜਾਣਾ ਆਨਾ ਨਾ ਮਨ ਨਿਜ ਘਰੇ ਬਿਖੇ ਰੋਗ ਪੈ ਬੰਧਨ ਪਾ ਗਏ ਮਨ ਨਿਜ ਘਰੇ ਸੁਖ ਜਾਣਾ ਏਕ ਸਮਤੇ ਰਤੇ ਜਾਣੇ ਮਾਨੇ ਏਕ ਸੁਮਤੇ
ਇਹਨਾਂ ਨੇ ਸੁਮਤ ਇਕੱਠੀ ਕਰ ਦਿੱਤੀ ਸਸਾ ਦੇ ਥੱਲੇ ਅੰਕ ਉਹਨੂੰ ਪਰਾ ਕਰ ਦਿਓ ਕੋਟ ਵਾਲ ਦਾ ਸੋ ਮਤੇ ਰੱਬ ਦੀ ਮਤੇ
ਏਕ ਸੁਮਤੇ ਰਤੇ ਜਾਣੇ ਮਾਨੇ ਪ੍ਰਭ ਦੂਸਰ ਮਨੇ ਨਾ ਆਨਾ ਨਾ ਮਨ ਦੂਸਰ ਮਨੇ ਨਾ ਆਨਾ ਨਾ ਓਹ
ਕਬੀਰ ਸਾਹਿਬ ਕਹਿੰਦੇ ਖੁਸ਼ਬੂਆਂ ਦਾ ਤੇ ਕੋਈ ਅੰਤ ਹੀ ਨੀ, ਵਿੱਚੇ ਕੇ ਮਾਰਕੀਟ ਖੁੱਲ ਗਏ ਕੇ ਮਾਲ ਚ ਇੰਨੀਆਂ ਸ਼ੀਸ਼ੀਆਂ ਅਸੀਂ ਦੇਖੀ ਦੀਆਂ, ਅਸੀਂ ਕਿਹਾ ਧਨ ਬੀਬੀਆਂ ਘਰ ਚ ਕੇ ਮਾਲਟ ਬਣਾਇਆ ਹੁੰਦਾ ਸ਼ੀਸ਼ਿਆਂ ਦੇ ਬਾਹਰ, ਉੱਥੇ ਹੀ ਜਾਣ ਦੀ ਲੋੜ ਹੈ। ਉਹ ਕਹਿੰਦਾ ਸਾਰੀਆਂ ਖੁਸ਼ਬੂਆਂ ਤੇ ਮੈਨੂੰ ਸਾਫ਼ ਕਰ ਤੇ ਮੈਨੂੰ ਆ ਰਹੀਆਂ ਸੈਂਟ ਦੀਆਂ ਖੁਸ਼ਬੂਆਂ, ਬਾਸ ਕਹਿੰਦੇ ਚੰਦਨ ਖੁਸ਼ਬੂਆਂ ਔਰ ਆਉਂਦੀਆਂ, ਅਸੀਂ ਹੱਡ ਬੀਤੀਆਂ ਤਾਂ ਦੱਸੀ ਜਾ ਰਹੇ ਹਾਂ। ਜਿਹੜਾ ਮੇਰਾ ਗੁਰਸਿੱਖ ਉਸਤਾਦ ਸੀ ਪੁਰਾਣਾ, ਜਿਹਨੂੰ ਅਸੀਂ ਦੱਸਿਆ ਸੀ ਵੀ ਉਹ ਕਦੀ ਵੀ ਇੰਨੇ ਖੰਡ ਭਾਈ ਸਾਹਿਬ ਦੇ ਸੱਜੇ ਪੱਟ ਨਾਲ ਬੈਠ ਕੇ ਨਾਲ ਬੋਲਦਾ ਹੁੰਦਾ ਸੀ, ਬਡਾਲੇ ਵਾਲੇ ਹਰਚੰਦ ਸਿੰਘ ਅੱਲੀ ਵੀ ਹੈ, ਬਿਰਧ ਹੋ ਗਏ, ਉਹਨਾਂ ਦੇ ਕੰਨ ਬੋਲੇ ਹੋ ਗਏ ਸੀ। ਮੈਂ ਕਿਹਾ ਬਾਬਾ ਜੀ ਤੁਹਾਡੇ ਕੰਨ ਕਿਉਂ ਬੋਲੇ ਹੋ ਗਏ? ਕਹਿੰਦੇ ਮੈਂ ਸਮਾਗਮਾਂ ਚ ਜਾ ਕੇ ਇਤਿਹਾਸ ਸਿੰਘਾਂ ਵਾਂਗੂ ਮੈਂ ਰੋਟੀ ਘਰ ਦੀ ਲਿਜਾਣਾ ਨਾਲ, ਜਾਂ ਪੰਜੀਰੀ ਬਣਾ ਲੈਣਾ, ਪਿੰਨੀਆਂ ਬਣਾ ਲੈਣਾ, ਮੈਂ ਕਦੀ ਜਾ ਕੇ ਜਿੱਡੇ ਚੱਕਰ ਵੀ ਭਾਈ ਸਾਹਿਬ ਨਾਲ ਰਹਾਂ, ਮੈਂ ਨੀ ਕਦੀ ਬਾਹਰਲਾ ਰੋਟੀ ਨਾ ਸਾਡੀ, ਇੰਨੀ ਸੇਵਾ, ਇੰਨੇ ਬਜ਼ਾ, ਇੰਨਾ ਕੁਛ ਇਹ ਸਿੰਘ ਮੌਜਾਂ ਲੁੱਟਦੇ ਆ, ਮੈਂ ਸੁੱਕੀ ਰੋਟੀ ਖਾ ਕੇ ਬਸ ਸਾਰਾ ਸਮਾਗਮ ਅਟੈਂਡ ਕੀਤਾ, ਤਾਂ ਮੇਰੇ ਕੰਨ ਬੋਲੇ ਹਾਲ ਪਾਉਂਦਾ। ਉਹਨੇ ਮੈਨੂੰ ਹਾਲ ਦੱਸੀ, ਕਹਿੰਦਾ ਭਾਈ ਸਾਹਿਬ ਜੀ ਮੈਂ ਹਾਲ ਪਾਉਂਦੇ ਪਾਉਂਦੇ ਨਾ ਨਾ ਮੈਨੂੰ ਕੁਛ ਬੋਲਣ ਲੱਗ ਪਈ, ਐਡੀ ਚਬੇਲੀ ਦੀ ਐਡੀ ਸਾਰੀ, ਮੈਂ ਕਿਹਾ ਖਰੜ ਲੱਗੇ ਉਹ ਰਹਿਣ ਵਾਲਾ, ਕਹਿੰਦਾ ਅੱਜ ਦਾ ਇਹ ਬਾਗ ਕਿੱਥੇ ਹੈ? ਕਹਿੰਦਾ ਮੈਂ ਹਾਲ ਛੱਡ ਕੇ ਜੰਗੀ ਤੇ ਮੈਂ ਭੱਜ ਪਿਆ, ਕਿੱਥੋਂ ਕੁਛ ਹੋ ਕਦੀ ਉਹ ਜਦੋਂ ਹਾਰਨ ਦੀ ਧਰਨ ਹੁੰਦੀ ਸੀ ਨਾ ਉਹਦੇ ਚ ਹੁੰਦੀ ਕਸਤੂਰੀ ਤੇ ਉਹ ਬਾਹਰ ਝਾੜੀਆਂ ਚ ਬੂਥੇ ਦਿੰਦਾ, ਖੁਸ਼ਬੂ ਉਹਦੇ ਅੰਦਰ ਹੁੰਦੀ। ਉਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ, ਮਾਰ ਚੜ ਫੇਰ ਖੁਸ਼ਬੂ ਕਦੀ ਬੰਦ ਹੋ ਜੇ ਕਦੀ ਫੇਰ ਐਡੀ ਜ਼ੋਰ ਦੀ ਆਵੇ, ਮੈਂ ਫੇਰ ਆਣ ਕੇ ਹਾਲ ਜੋੜਿਆ, ਮੈਂ ਕਿਹਾ ਪਤਾ ਨੀ ਕੀ ਹੁੰਦਾ ਅੱਜ। ਕਹਿੰਦਾ ਮੈਂ ਨਾਰੰਗ ਵਾਲਾ ਫਿਰ ਭਾਈ ਸਾਹਿਬ ਕੋਲ ਗਿਆ, ਭਾਈ ਸਾਹਿਬ ਇਹ ਨਾ ਸਮਝੋ ਚੜਾਈ ਆਏ, ਬੜੀ ਉਹਨਾਂ ਦੀ ਕਮਾਈ ਸੀ, ਪਰ ਬਾਕੀ ਮਹਾਰਾਜ ਨੇ ਜਿੱਤ ਪੱਤ ਰੱਖੇ, ਸੱਚਾ ਸਾਹਿਬ ਮੇਟ ਨਾ ਸੱਚੇ ਕੋਏ ਗਾਉਣ ਵਜਾਉਣ ਚ ਰਹਿ ਗਏ, ਜੇ ਕਿਤੇ ਕਮਾਈ ਹੋਰ ਕਰ ਜਾਂਦੇ ਤੇ ਕਾਂਢ ਪਾੜ ਜਾਂਦੇ। ਉਹ ਜਦੋਂ ਭਾਈ ਸਾਹਿਬ ਨਾਲ ਜੱਫੀ ਉਹਨੂੰ ਪਾਈ, ਜਦੋਂ ਮਿਲਦੇ ਸੀ ਸਿੰਘ, ਸਾਨੂੰ ਵੀ ਪਤਾ ਵੀ ਜਦੋਂ ਸਿੰਘ ਮਿਲਦੇ ਆ ਨਾ ਉਹ ਦਇਆ ਗੁਰਮੰਤਰ ਦਾ ਜਪ ਕਰਦੇ ਆ ਸਾਰਾ, ਔਰ ਮੈਂ ਸੱਚੀ ਪੁੱਛਾਂ ਚੰਨ ਜੀ ਨੂੰ ਮੈਂ ਮਿਲ ਗਿਆ। ਉਹ ਸਿਆਲ ਦੇ ਦਿਨ ਸਰੋਂ ਜੀ ਪਈ, ਅਸੀਂ ਪਟਿਆਲੇ ਤੋਂ ਸਾਰੇ ਜਥੇ ਆ ਗਏ, ਹੁਣ ਚੰਨ ਜੀ ਤੇ ਠਹਿਰਨਾ ਹੁੰਦਾ, ਚੰਨ ਜੀ ਬਾਹਰ ਨਿਕਲੇ ਸੀਗੇ ਵੀ ਸਿੰਘ ਆ ਗਏ। ਉਹ ਸਿੰਘਾਂ ਨੂੰ ਆਤਾ ਵੀ ਜਿਹਨੂੰ ਫੜ ਲੈਣਾ ਜੱਫੀ ਫਿਰ ਛੱਡਦੇ ਨੀ ਭਾਵੇਂ ਅਗਲੇ ਦੀ ਹੱਡ ਕੋ, ਅਸੀਂ ਦੇ ਗੁਰੂ ਗੁਰੂ ਗੁਰੂ। ਇੱਕ ਬਾਅਦ ਚ ਆਇਆ ਬੰਦਾ, ਉਹਨੇ ਕੰਬਲ ਐਨ ਮੂੰਹ ਥਾਣੀ ਥਾਰਾ ਲਿਆ ਤੇ ਪੱਗ ਦਾ ਪਿਛਲੇ ਦਾ ਲੜ ਨੀ ਸੀ ਟੁੰਗੇ, ਚੀਰ ਦੋਨੋਂ ਬੰਨੇ ਸੀ, ਤੇ ਉਹ ਜੱਫੀ ਪਾਉਣ ਆਇਆ ਤੇ ਮੇਰਾ ਮੈਂ ਮਖੌਲਿਆ ਬੜਾ, ਮੈਂ ਕਿਹਾ ਚਾਹਨੀ ਜੀ ਇਹਨੂੰ ਕਹੋ ਮੈਨੂੰ ਪਹਿਲਾਂ ਇਹਦਾ ਮੂੰਹ ਦੱਸੇ ਕਿੱਧਰ ਲੈ ਪਰਲੇ ਬੰਨੇ ਆ ਕਿ ਇੱਧਰ। ਉਹਨੇ ਕੰਬਲ ਲਾ ਕਹਿੰਦਾ ਨਹੀਂ ਭਾਈ ਸਾਹਿਬ ਜੀ ਮੇਰਾ ਮੂੰਹ ਆਵਾ ਤੇ ਅਸੀਂ ਹੁਣ ਜੱਫੀ ਪਾ। ਉਹ ਬੰਦਾ ਪਿਛਲੇ ਦੋ ਮਹੀਨੇ ਚ ਮਾਇਰਕਾ ਚ ਆਇਆ ਬੁੱਢਾ, ਉਹ ਆਉਣ ਕੇ ਤੇ ਮੈਨੂੰ ਮੈਂ ਉਹਦਾ ਫੋਨ ਆਇਆ, ਕਹਿੰਦਾ ਭਾਈ ਸਾਹਿਬ ਮੈਨੂੰ ਤਾਂ ਪਤਾ ਲੱਗ ਗਿਆ ਤੁਸੀਂ ਮਿਲ ਗਏ, ਤੁਸੀਂ ਇੱਥੇ ਰਹਿੰਦੇ ਹੋ। ਮੈਂ ਕਿਹਾ ਤੁਸੀਂ ਕੌਣ ਹੋ? ਕਹਿੰਦੇ ਜੀ ਤੁਸੀਂ ਉੱਦਾਂ ਨੀ ਪਛਾਣਨਾ, ਮੈਂ ਉਹ ਹੈ ਜਿਹਨੂੰ ਤੁਸੀਂ ਕਿਹਾ ਸੀ ਵੀ ਚੰਨ ਜੀ ਇਹਦਾ ਮੂੰਹ ਕਿੱਦਾਂ ਡੂ। ਸੋ ਵਾਹਿਗੁਰੂ ਨੂੰ ਨਾਲ ਜੱਫੀ ਚ ਲੈਣਾ ਸਾਰਾ ਕਰਨਾ, ਉਹ ਸਾਰਾ ਖੁਸ਼ਬੂ ਬੰਦੇ ਦੇ ਅੰਦਰ ਹੁੰਦੀ ਹੈ। ਤੇ ਭਾਈ ਸਾਹਿਬ ਨੇ ਜਦੋਂ ਜੱਫੀ ਪਾਈ
ਉਹ ਕਹਿੰਦਾ ਬੋਲਿਆ ਟਾਉਣਿਆ ਤੇਰੇ ਅੰਦਰ ਆਉਂਦੀ ਸੀ ਉਹ
ਦੇਖਾ ਪੈਸਾ ਬੈਠ
ਪਰ ਸਾਰੇ ਪਿੱਛੇ ਪਿੱਛੇ ਬਹੁਤ ਅਭਿਆਸ ਹੁੰਦਾ ਸੀ ਭਾਈ ਸਾਹਿਬ ਵੇਲੇ ਕੋਈ ਕਰ ਰਿਹਾ ਕੋਈ ਸਿੰਘ ਉੱਥੇ ਬੂਟਿਆਂ ਥੱਲੇ ਬੈਠੇ ਕੋਲ ਤੇ ਹੁਣ ਦੀ ਅਭਿਆਸ ਦਾ ਰਿਵਾਜ ਹੀ ਹਟ ਗਿਆ
ਭਾਈ ਸਾਹਿਬ ਅਭਿਆਸ ਚੁਆਰੇ ਚ ਉੱਥੇ ਬੈਠੇ ਨਾਰੰਗਵਾਲ ਕਰ ਰਹੇ ਤੇ ਇੱਕ ਸਿੰਘ ਉੱਠ ਕੇ ਆ ਗਿਆ
ਭਾਈ ਸਾਹਿਬ ਜੀ ਮੇਰੇ ਅੰਦਰ ਤੇ ਸਾਰੇ ਪਿੰਡਾਂ ਦੀਆਂ ਚੱਕੀਆਂ ਚੱਲਣ ਡੇ ਖਰਾਸ ਚੱਲਣ ਪਏ ਕਹਿੰਦਾ ਚੁੱਪ ਕਰਕੇ ਬਹਿੰਦਾ ਨੀ ਆ ਕੇ ਜਾ ਹੋਰ ਕਮਾਈ ਕਰ ਕਈ ਕੁਛ ਸੁਣੇਗਾ ਦੂਸਰੇ ਨਾ ਆ ਜਾਣਾ ਕਹਿੰਦਾ ਭਾਈ ਸਾਹਿਬ ਜੀ ਮੇਰੇ ਵੀ ਸਾਰੇ ਪਿੰਡ ਦੇ ਕੁੱਤੇ ਬੋਲਣ ਪੈ ਜਾਂਦਾ ਇਹ ਮੈਂ ਤਾਂ ਦੱਸ ਰਿਹਾ ਇਹ ਅਭਿਆਸ ਦੀਆਂ ਸਟੇਜਾਂ ਆਉਂਦੀਆਂ ਸਾਰਿਆਂ ਤੇ ਪਰ ਜੇ ਨਾਲ ਕੋਈ ਸਿਆਣਾ ਬੰਦਾ ਨਾ ਹੋਵੇ ਇਸ ਬੰਦਾ ਸਾਰੇ ਗਿਆ ਇਸ ਕਰਕੇ ਉਹ ਕਹਿੰਦੀ ਚੁੱਪ ਕਰਕੇ ਹੋਰ ਕਮਾਈ ਕਰੋ ਕਈ ਕੁਛ ਸੁਣੇਗਾ ਨੀ ਭਾਈ ਸਾਹਿਬ ਨਾਲ ਸਾਰੀ ਕਮਾਈ ਹੀ ਉੱਚੀ ਬੋਲ ਕੇ ਢਾਬ ਨਾਰੰਗਵਾਲ ਗੁੱਜਰਵਾਲ ਦੇ ਵਿੱਚ ਜਿਹੜੀ ਸਾਰੀ ਸਾਰੀ ਰਾਤ ਕਮਾਈ ਕੀਤੀ ਉਹਨਾਂ ਨਾਲ ਨਾਮ ਦੀ ਤੋ ਅਸੀਂ ਉੱਥੇ ਆਉਂਦੇ ਹਾਂ ਕਿ ਜਿਹੜਾ ਖੁਸ਼ਬੋ ਦਾ ਆਉਣਾ ਇਹ ਵੀ ਅੰਦਰ ਆ ਜਾਂਦਾ ਖੁਸ਼ਬੋ ਅਸੀਂ ਸਤਿਗੁਰੂ ਦਾ ਥੋੜਾ ਜਿਹਾ ਕਰੈਕਟਰ ਡਿਫਾਈਨ ਕੀਤਾ ਹੈ ਪਿੱਛੇ ਟੇਪਾਂ ਚ ਵੀ ਸਤਿਗੁਰੂ ਜੋਤ ਸਰੂਪ ਹੈ ਸਤਿਗੁਰੂ ਨਾਦ ਸਰੂਪ ਹੈ ਨਾਦ ਵੱਜਣਗੇ ਜੋਤ ਦੇ ਦਰਸ਼ਨ ਹੋਣਗੇ ਤੀਸਰਾ ਸਤਿਗੁਰੂ ਕੋਈ ਸਰੀਰ ਨਹੀਂ ਹੈ ਸਤਿਗੁਰੂ ਖੁਸ਼ਬੂ ਰੂਪ ਹੈ ਖੁਸ਼ਬੂ ਹੀ ਖੁਸ਼ਬੂ ਤੋ ਉੱਥੇ ਵਾਰ ਕਬੀਰ ਸਾਹਿਬ ਕਹਿੰਦੇ
ਚੰਦਨ ਬਾਸ ਪਏ ਮਨ ਬਾਸਨ
ਚੰਦਨ ਵਰਗੀ ਖੁਸ਼ਬੂ ਮੇਰਾ ਮਨ ਚ
ਚੰਦਨ ਬਾਸ ਪਏ ਮਨ ਬਾਸਨ ਤਿਆਗੇ
ਘਟੇ ਅਭਿਮਾਨ ਮੇਰਾ ਅਭਿਮਾਨ ਘਟ ਗਿਆ
ਤਿਆਗੇ ਘਟੇ
ਅਭਿਮਾਨ ਮਾਈ ਆਵਰੇ ਨਾ ਜਾਣੇ ਆਨਾ
ਜੋ ਜਨ ਗਾਏ ਧਿਆਏ ਜਸ ਠਾਕਰ
ਕਲੋਜ ਕਰਨ ਲੱਗੇ ਭਾਜਨ ਆਪਣਾ
ਜੋ ਜਨ ਗਾਏ
ਗਾਉਣਾ ਨੀ ਹੈ ਨਾਮ ਦਾ ਹੀ ਗਾਉਣਾ ਆਮ ਦਿਨ ਗਾਵਾ ਇੱਕੋ ਨਾਮ
ਜੋ ਦੇ ਜੋ ਜਨ ਗਾਏ ਧਿਆਏ ਜਸ ਠਾਕਰ ਤਿਸ ਦਾਸ ਪ੍ਰਭੂ ਹੈ
ਉਹਦੇ
ਥਾਨ ਚ ਵਸ ਰਿਹਾ ਪ੍ਰਭੂ
ਜੋ ਜਨ ਗਾਏ ਧਿਆਏ ਦਸ ਠਾਕਰ ਦਾਸ ਪ੍ਰਭੂ ਹੈ ਥਾਨਾ ਤੇ ਵੱਡ ਭਾਗ ਬਸਿਓ ਮਨੇ ਜਾ ਕੇ ਕਰਮ ਪ੍ਰਧਾਨ
ਮਥਾਨਾ ਮਾਈ ਮੋਹੇ
ਨਾ ਜਾਣੇ ਆਨਾ ਨਾ ਕਾਟੇ ਸਕਤੇ ਸ਼ਿਵ ਸਹਿਜ ਪਰਗਾਸਿਓ
ਮਾਇਆ ਦੀ ਸਿਲਕ ਕੱਟ ਸਿੱਟੀ
ਕਾਟੇ ਸਕਤੇ ਸ਼ਿਵ ਸਹਿਜ ਪਰਗਾਸਿਓ
ਇੱਕ ਇੱਕ ਸਮਾਨਾ
ਉਹ ਗੁਰ ਭੇਟਿਆ ਫਿਰ ਉਹ ਰੱਬ ਨੂੰ
ਕਹੇ ਕਬੀ ਗੁਰ ਭੇਟੇ ਮਹਾਸਸ
ਕਹੇ ਕਬੀ
ਗੁਰ ਭੇਟੇ ਮਹਾਸੁਖ
ਭਰਮਤ ਰਹੇ ਮਨ ਮਾਨਾ
ਮਨ ਮੰਨ ਗਿਆ ਹਨ ਭਰਮ ਦੂਰ ਹੋ ਗਏ
ਉਹ ਗੁਰ ਪਰਮੇਸ਼ਰ ਭੇਟਿਆ ਔਰ ਇਹੋ ਸਾਡਾ ਬਾਬਾ ਨਾਨਕ ਕਹਿ ਰਿਹਾ ਹੈ
ਗੁਰ ਪਰਮੇਸ਼ਰ ਨਾਨਕ ਭੇਟਿਆ
ਉਹ ਕਾਹਦੇ ਨਾਲ ਭੇਟਿਆ ਜਾਂਦਾ ਹੈ
ਸੱਚ
ਸਭ ਦੇ
ਲਬੇਰਾ ਤੇ ਜਪ ਤਪ ਸੰਨ ਕਰਮ ਨਾ ਜਾਣਾ ਰਾਮ ਜਪੋ ਅੰਤਰ ਗਤੇ ਧਿਆਨੇ ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਅਸੀਂ ਉਸ ਭਗਤ ਦੀ ਕਹਾਣੀ ਲੈਣ ਲੱਗੇ ਹਾਂ ਜਿਹੜਾ ਸਤਯੁਗ ਚ ਹੋਇਆ। ਚਾਰ ਯੁੱਗ ਹੈ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹਨਾਂ ਦਾ ਸਾਈਕਲ ਚੱਲਦਾ ਹੈ, ਸਾਈਕਲ ਹੈ ਇਹ, ਕਾਲ ਟਾਈਮ ਦਾ ਸਾਈਕਲ ਹੈ। ਇਹ ਚਾਰੇ ਯੁੱਗ ਹਰ ਇਸ ਤਰ੍ਹਾਂ ਹੀ ਆਉਂਦੇ ਹੈ। ਫਿਰ ਹੁਣ ਕਲਯੁਗ ਖਤਮ ਹੋਣਾ ਹੈ ਔਰ ਮਹਾਰਾਜ ਨੇ ਆਪਣੀ ਬਾਣੀ ਚ ਲਿਖਿਆ ਚੌ ਯੁੱਗਾਂ ਦਾ ਹੁਣ ਨਿਬੇੜਾ। ਉਸ ਰਾਈਟਰ ਦੀ ਅਸੀਂ ਬਾਣੀ ਲੈਣ ਲੱਗੇ ਹਾਂ ਜਿਨ੍ਹਾਂ ਨੇ ਤੁਕ ਲਾਈ ਹੈ, ਚੌ ਯੁੱਗਾਂ ਦਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਦਾਨ। ਕਲਯੁਗ ਖਤਮ ਹੋਣ ਵਾਲਾ ਤੇ ਹੁਣ ਸਤਯੁਗ ਸ਼ੁਰੂ ਹੋਇਆ। ਸਤਯੁਗ ਤੋਂ ਬਾਅਦ ਉਹ ਸਾਈਕਲ ਚੱਲਦਾ ਤਰੇਤਾ, ਦੁਆਪਰ ਤੇ ਇਹਨਾਂ ਚੌਂ ਯੁੱਗਾਂ ਦੇ ਵਿਚ ਚਾਰ ਐਸੇ ਭਗਤ ਨੇ ਜਿਹੜੇ ਬਾਣੀ ਚ ਆਉਂਦਾ ਹੈ ਵੀ ਉਹਨਾਂ ਦੇ ਅੰਦਰ ਸਤਿਗੁਰੂ ਜੋਤ ਆਈ ਹੈ। ਜਿਹੜਾ ਇਹ ਐਸੀਆਂ ਚੀਜ਼ਾਂ ਹੈ ਜੇ ਇਕ ਵਾਰੀ ਥੋੜਾ ਜਿਹਾ ਫੈਮਿਲੀ ਟਰੀ ਹੈ ਸਮਝ ਲਈਏ ਨਾ ਭਗਤਾਂ ਦਾ, ਕਿਉਂਕਿ ਭਗਤੀ ਲਹਿਰ ਹੈ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਪੈਜ ਰੱਖਦਾ ਆਇਆ ਤੇ ਸਾਰੇ ਪੜ੍ਹਦੇ ਆ, ਪਰ ਉਪਾਇਆ ਦਾ ਮਤਲਬ ਕਦੀ ਕਿਸੇ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹਰ ਯੁੱਗ ਦੇ ਵਿਚ ਉਹ ਭਗਤ ਆਪ ਹੀ ਉਗਾਉਂਦਾ ਹੈ ਔਰ ਫਿਰ ਉਨ੍ਹਾਂ ਨੂੰ ਉਗਾ ਕੇ ਲਵਾਰਸ ਨਹੀਂ ਛੱਡ ਦਿੰਦਾ, ਉਨ੍ਹਾਂ ਦਾ ਰੱਖਾ ਉਹ ਆਪ ਹੁੰਦਾ, ਪੈਜ ਉਨ੍ਹਾਂ ਦੀ ਉਹ ਰੱਖਦਾ। ਉਹ ਆਪ ਭੇਜਦਾ ਹੈ, ਆਪ ਭਗਤ ਪੈਦਾ ਕਰਦਾ ਹੈ। ਭਗਤ ਕੋਈ ਬਣ ਨਹੀਂ ਸਕਦਾ, ਪਿਛਲੇ ਜਨਮਾਂ ਦੇ ਭਗਤ ਹੁੰਦੇ ਆ ਕਈ। ਹਰ ਯੁੱਗ ਯੁੱਗ ਹਰ ਰੱਬ ਨੇ ਹਰੇ ਯੁੱਗ ਯੁੱਗ ਭਗਤ ਉਪਾਇਆ, ਉਹ ਆਪ ਹੀ ਪਾਉਂਦਾ ਫਿਰ ਉਹਨਾਂ ਦੀ ਪੈਜ ਰੱਖਦਾ। ਇਸ ਕਰਕੇ ਹਰ ਯੁੱਗ ਚ ਭਗਤ ਨੇ, ਹੁਣ ਵੀ ਨੇ। ਇਸ ਕਰਕੇ ਜਿਹੜਾ ਯੁੱਗ ਯੁੱਗ ਕੀ ਹੈ, ਚਾਰ ਯੁੱਗ ਨੇ ਔਰ ਹਰ ਯੁੱਗ ਦੇ ਵਿਚ ਇੱਕ ਐਸਾ ਭਗਤ ਹੈ ਜਿਹੜਾ ਬਾਣੀ ਦੇ ਵਿਚ ਜਿਹੜਾ ਦੀਖਿਆ ਦੇਣ ਦਾ ਕੰਮ ਕਰਦਾ ਹਰ ਯੁੱਗ ਚ। ਉਹਦੇ ਬਗੈਰ ਪੂਰੇ ਗੁਰੂ ਦੀ ਪੂਰੀ ਦੀਖਿਆ ਨਹੀਂ ਮਿਲ ਸਕਦੀ। ਉਹਦੇ ਅੰਦਰ ਪੂਰਨ ਸਤਿਗੁਰੂ ਵਰਤਦਾ ਹੈ, ਪਰ ਉਹ ਆਪ ਸਤਿਗੁਰੂ ਨਹੀਂ ਹੁੰਦਾ, ਉਹ ਭਗਤ ਹੁੰਦਾ। ਹਰ ਯੁੱਗ ਦੇ ਵਿਚ ਇੱਕ ਭਗਤ ਹੈ ਐਸਾ ਲੱਭ ਰਿਹਾ ਔਰ ਸਾਰੇ ਹੀ ਜਿਹੜੀ ਭਗਤੀ ਮਾਰਗ ਤੇ ਤੁਰਨ ਵਾਲੇ ਆ ਨਰੋਲ ਪਰਮੇਸ਼ਰ ਨੂੰ ਮੰਨਣ ਵਾਲੇ ਉਹਨਾਂ ਨੂੰ ਗੁਰਮੁਖ ਭਗਤ ਕਿਹਾ ਹੈ। ਸਤਿਯੁਗ ਦਾ ਜਿਹੜਾ ਭਗਤ ਸਾਫ ਨਿਖਰ ਕੇ ਸਾਹਮਣੇ ਆਉਂਦਾ ਉਹ ਪ੍ਰਹਿਲਾਦ ਹੈ। ਉਹਦੀ ਐਡੀ ਵਡਿਆਈ ਦੱਸੀ ਹੈ, ਉਹਨਾਂ ਦੀਆਂ ਸਾਰਿਆਂ ਨਾਲ ਕਹਾਣੀਆਂ ਲਿਖੀਆਂ, ਕਬੀਰ ਜੀ ਉਹਨਾਂ ਵੀ ਨਾਮ ਦੇ ਜਨਮ ਵੀ ਹਰ ਇੱਕ ਨਾਲ ਜ਼ਿਕਰ ਕੀਤਾ ਹੈ। ਸਾਡੇ ਭਾਰਤੀਆ ਦੇਸ਼ ਚ ਇਹ ਹੋਏ ਨੇ ਸਾਰੇ। ਉਹ ਜਿਹੜਾ ਪ੍ਰਹਿਲਾਦ ਹੈ ਉਹਦੀ ਐਡੀ ਵਡਿਆਈ ਦੱਸੀ ਹੈ ਵੀ ਰੱਬ ਪਹਿਲੀ ਵਾਰੀ ਉਹਨੇ ਆਪਣਾ ਆਪ ਮਟੀਰੀਅਲ ਸ਼ੇਪ ਦੇ ਵਿੱਚ ਬਾਹਰ ਆਇਆ। ਕਿਸੇ ਯੁੱਗ ਚ ਰੱਬ ਨੀ ਬਾਹਰ ਆਇਆ,
ਕਿਸੇ ਸ਼ਕ
ਉਹ ਨਰਸਿੰਘ ਰੂਪ ਚ ਉਹਨੇ ਰੱਬ ਨਾਲ ਉਹ ਹਰਨਾਕਸ਼ ਨੂੰ ਮਾਰਨ ਲਈ ਉਹਨੇ ਆਪ ਦਿਖਾਇਆ। ਕਹਾਣੀ ਉਹ ਸੱਚੀ ਜਿਹੜੀ ਮਹੱਲਿਆਂ ਨਾਲ ਦੱਸੀ ਹੋਵੇ ਜਾਂ ਸਾਡੀ ਭਗਤ ਬਾਣੀ ਚ ਕਹਾਣੀ ਆਈ ਹੋਵੇ। ਤੋ ਇਹ ਐਡਾ ਵੱਡਾ ਭਗਤ ਹੋਇਆ ਔਰ ਬੱਚਾ ਹੋਇਆ, ਛੋਟੀ ਉਮਰ ਦਾ ਸੀ, 500 ਸਾਲ ਦਾ, ਔਰ ਬੜੇ ਭਾਰੇ ਰਾਜੇ ਦਾ ਲੜਕਾ ਸੀ, ਸਭ ਕੁਝ ਸੀ, ਲੇਕਿਨ ਉਹਨੇ ਆਪ ਹੀ ਉਪਾਇਆ ਉਹਦੀ ਔਰ ਪੈਜ ਰੱਖੀ। ਅਗਲਾ ਯੁੱਗ ਆਉਂਦਾ ਹੈ ਸਤਯੁਗ ਤ੍ਰੇਤਾ। ਤ੍ਰੇਤੇ ਦੇ ਵਿੱਚ ਪਪੀਖਾ ਨੂੰ ਬੜਾ ਭਾਰਾ ਭਗਤ ਹੋਇਆ। ਰਾਮ ਚੰਦੇ ਮਾਰਿਓ ਐ ਰਾਵਣ, ਮੈਂ ਬਾਬੇ ਨਾਨਕ ਦੇ ਮਹੱਲੇ ਪਹਿਲੇ ਦੇ ਕਲਮ ਦੀਆਂ ਉਹ ਚੀਜ਼ਾਂ ਸ਼ਬਦ ਦੀਆਂ ਦੱਸ ਰਹੀਆਂ ਜਿਹੜਾ ਬਾਬੇ ਨਾਨਕ ਆਪਣੀ ਕਲਮ ਨਾਲ ਲਿਖਦਾ। ਕਹਿੰਦਾ ਰਾਮ ਚੰਦੇ, ਦੇਖੋ ਉਹਨੂੰ ਰਾਮ ਚੰਦ ਭਗਵਾਨ ਨੀ ਕਿਹਾ, ਰਾਮ ਚੰਦੇ, ਉਹਦਾ ਰਾਮ ਚੰਦ ਰਾਜਾ ਸੀ, ਰਾਮ ਚੰਦੇ ਉਹਨੇ ਰਾਵਣ ਹੰਕਾਰੀ ਨੂੰ ਮਾਰ ਸਿੱਟਿਆ। ਰਾਮ ਚੰਦੇ ਇਹ ਸਿੱਧ ਗੋਸ਼ਟ ਦੀ ਲਾਈਨ ਹੈ। ਰਾਮ ਚੰਦੇ ਮਾਰਿਓ ਐਹ ਰਾਵਣ, ਐਹ ਕਹਿੰਦੇ ਆ ਹੰਕਾਰੀ ਨੂੰ। ਰਾਮ ਚੰਦ ਮਹਾਰਾਜ ਦੀ ਕਲਮ ਦੇਖਣੀ ਹੈ ਕੀ ਲਫ਼ਜ਼ ਲਿਖ ਰਹੇ ਨੇ, ਉਹ ਠੀਕ ਲਿਖ ਰਹੇ ਨੇ। ਰਾਮ ਚੰਦੇ ਮਾਰਿਓ ਐਹ ਰਾਵਣ, ਕਿੱਦਾਂ ਉਹ ਨਹੀਂ ਸੀ ਮਰਨਾ ਜੇ ਰਾਮ ਚੰਦ ਕੋਲੋਂ ਗੁਰਮੁਖ ਭਗਤ ਨਾ ਏਦਾਂ ਵੱਡਾ ਹੁੰਦਾ ਪਪੀਖਣ। ਭੇਦ ਪਪੀਖਣ ਗੁਰਮੁਖ ਏ ਪਰਚਾਣ, ਜਿਹੜਾ ਭੇਦ ਸੀ ਉਹਨੂੰ ਮਾਰਨ ਦਾ, ਇਹ ਬੜਾ ਭਾਰਾ ਤਪਸਵੀ ਸੀ ਔਰ ਰਾਵਣ ਸ਼ਿਵ ਜੀ ਦਾ ਪੁਜਾਰੀ ਸੀ, ਰੱਬ ਦਾ ਪੁਜਾਰੀ ਨਹੀਂ ਸੀ। ਸਾਰੀਆਂ ਸ਼ਕਤੀਆਂ ਸਾਰੇ ਲੋਕ ਜਿੰਨੇ ਵੀ ਮਹਾਂਭਾਰਤ ਦੇ ਜਿੰਨੇ ਵੀ ਪਿਛਲੇ ਸਾਰੇ ਸੀ ਸ਼ਕਤੀਆਂ ਸ਼ਿਵ ਜੀ ਬ੍ਰਹਮਾ ਦੇਵਤਿਆਂ ਕੋਲੋਂ ਲੈਂਦੇ, ਪਰ ਰੱਬ ਦੇ ਪੁਜਾਰੀ ਨਹੀਂ ਸੀ। ਇਹ ਜਿਹੜਾ ਪਪੀਖਣ ਸੀ ਇਹ ਭਗਤ ਸੀ, ਉਹਨੇ ਭੇਦ ਦੱਸਿਆ ਤੂੰ ਮੈਨੂੰ ਨਹੀਂ ਮਾਰ ਸਕਦਾ, ਇਹਦੀ ਨਾਭੀ ਦੇ ਵਿੱਚ ਅੰਮ੍ਰਿਤ ਕੁੰਡ ਹੈ, ਜਿੰਨੇ ਦੇ ਸਿਰ ਲਾਏਗਾ ਇਹ ਅੰਦਰੋਂ ਫਿਰ ਜੀਂਦਾ ਹੋ ਜਾਂਦਾ। ਜੇ ਤੂੰ ਮਾਰਨਾ ਹੈ ਉੱਤੇ ਲੜਾਈ ਪਵਨ ਚ ਲੜ ਰਹੇ ਸੀ ਸਾਰੀ ਬੜੀ ਜ਼ਬਰਦਸਤ ਲੜਾਈ, ਪਪੀਖਣ ਗਿਆ ਉੱਤੇ, ਫਿਰ ਹੁਣ ਰਾਮ ਚੰਦ ਨੂੰ ਕਹਿਣ ਲੱਗਾ ਇਹਦੀ ਧੁਨੀ ਚ ਤੀਰ ਮਾਰ, ਇਹ ਤਾਂ ਮਰਨਾ। ਉਹ ਜਦੋਂ ਕੰਨ ਚ ਕਹਿ ਗਿਆ ਰਾਵਣ ਘਾਬਰ ਗਿਆ ਵੀ ਇਹ ਘਰ ਕਾ ਭੇਦੀ ਲੰਘਾ ਢਾਏ, ਉਹਨੂੰ ਭੇਦ ਦਾ ਪਤਾ ਸੀ, ਔਰ ਉਹਨੇ ਫਿਰ ਤੀਰ ਮਾਰਿਆ ਬਿਠਾ ਕਰਦਾ ਉਹ ਰਾਵਣ ਥੱਲੇ ਐਡਾ ਵੱਡਾ, ਜਿਹਦੇ ਬਾਤ ਬਾਬਾ ਨਾਨਕ ਲਿਖ ਰਿਹਾ ਰਾਮ ਚੰਦੇ ਮਾਰਿਓ ਐਹ ਰਾਵਣ ਭੇਦ ਪਪੀਖਣੇ ਗੁਰਮੁਖੇ ਪਰਚੈ, ਉਹ ਗੁਰਮੁਖ ਭਗਤ ਸੀ। ਲੇਕਿਨ ਇਹਨਾਂ ਨਾ ਰਾਮ ਚੰਦਰ ਦਾ ਸੇਵਕ ਬਣਾਤਾ। ਤੁਹਾਡੀ ਮੂਵੀਆਂ ਦੇਖੋ ਇਹੋ ਗਲਤੀ ਹੋ ਰਹੀ ਹੈ। ਏਦਾਂ ਜਿਹੜਾ ਸਤਯੁਗ ਦਾ ਭਗਤ ਸੀ ਪ੍ਰਹਿਲਾਦ, ਉਹਨਾਂ ਦੀ ਜਿਹੜੀ ਹੁਣ ਮੂਵੀ ਇੰਡੀਆ ਚ ਬਣੀ ਹੈ ਪ੍ਰਹਿਲਾਦ ਦੀ, ਉਹਨੂੰ ਰੱਬ ਕਿੱਦਾਂ ਦਰਸ਼ਨ ਦਿੰਦਾ ਜਿੱਦਾਂ ਇਹਨਾਂ ਦੇ ਵਿਸ਼ਨੂੰ ਭਗਵਾਨ ਜਾਂ ਸਾਰੇ ਉਹ ਆਉਂਦੇ ਉਹਨਾਂ ਦਾ ਪਾਸ਼ਕ ਸੀ। ਆਹ ਗਲਤੀਆਂ ਹਰੀ ਜਿੱਦਾਂ ਸਾਡੇ ਬਾਣੀ ਦੇ ਵਿੱਚ ਸਾਡਾ ਸਾਰਾ ਸ਼ਬਦ ਸਿੱਧਾ ਰੱਬ ਨਾਲ ਜੋੜਦਾ, ਅਸੀਂ ਗੁਰੂਆਂ ਨੂੰ ਭਗਵਾਨ ਬਣਾ, ਉਹ ਦੱਸੋ ਅਸੀਂ ਬੰਦਾ ਆਦਮ ਪ੍ਰਸਤੀ ਹੈ ਜੀ, ਹੂ ਏਦਾਂ ਹੀ ਸਾਡੇ ਗੁਰੂਆਂ ਨੂੰ ਟਰੀਟ ਕੀਤਾ ਜਾ ਰਿਹਾ, ਰੱਬ ਭੁੱਲਿਆ ਪਿਆ ਸਾਰੀ ਸਿੱਖੀ ਨੂੰ, ਕਿਸੇ ਨੂੰ ਰੱਬ ਨਾਲ ਪਿਆਰ ਹੈ? ਅਸੀਂ ਬੜਾ ਹੁਣ ਲੋਚਦੇ ਹਾਂ ਵੀ ਮਹਾਰਾਜ ਰੱਬ ਦਾ ਪਿਆਰ ਕਿੱਦਾਂ ਤੂੰ ਲਿਖ ਰਿਹਾ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਾਰੀ ਸਿੱਖੀ ਤੇ ਗੁਰੂਆਂ ਨਾਲ ਪ੍ਰੀਤ ਕਰ ਰਹੀ, ਕੋਈ ਜਿੰਦਾ ਬਗੈਰ ਗੁਰੂਆਂ ਤੋਂ ਪ੍ਰੀਤ ਕਰਨੀ ਅਸੀਂ ਰੱਬ ਨਾਲ, ਰੇ ਮਨ ਰਾਮ ਸਿਉਂ ਕਰ ਪ੍ਰੀਤ। ਲੇਕਿਨ ਜੇ ਕਿਸੇ ਨੂੰ ਸਿੱਧੀ ਇਹ ਗੱਲ ਪਹਿਲਾਂ ਕਹੀਏ ਉਹ ਕਹੇ ਤੇ ਕਾਫਰ ਹੈ, ਗੁਰੂਆਂ ਤੋਂ ਮੁਨਕਰ ਹੈ। ਨਹੀਂ ਸ਼ਬਦ ਅਰ ਧਿਆਨ ਨਾਲ ਦੇਖੋ ਤੇ ਅਸੀਂ ਰੇ ਮਨ ਰਾਮ ਸਿਉਂ ਕਰ ਪ੍ਰੀਤ, ਅਸੀਂ ਰੱਬ ਅੱਗੇ ਅਰਦਾਸ ਕਰਨੀ, ਰੱਬ ਨੇ ਪ੍ਰੀਤ ਔਰ ਅਸੀਂ ਸਾਨੂੰ ਦੀਖਿਆ ਹੀ ਦਿੱਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਵਿੱਚ ਕਿਤੇ ਗੁਰੂ ਹੈ। ਇਹੋ ਵੱਡੀ ਸਾਰੀ ਸਿੱਖੀ ਚ ਕਿਸੇ ਤੇ ਕਲਾ ਕਿਸੇ ਦਾ ਰੱਬ ਨਾਲ ਪਿਆਰ ਨਹੀਂ ਔਰ ਕੋਈ ਭਗਤ ਨਹੀਂ ਹੈ। ਭਗਤ ਜਿਹੜੇ ਹੈ ਉਹਨਾਂ ਦਾ ਸਿੱਧਾ ਕੁਨੈਕਸ਼ਨ ਰੱਬ ਨਾਲ ਹੈ। ਤੋ ਰਾਮ ਚੰਦੇ ਮਾਰਿਓ ਇਹ ਰਾਵਣ ਭੇਦ ਪਪੀਖਣ ਗੁਰਮੁਖੇ ਪਰਚਾਇਣ। ਏਡਾ ਵੱਡਾ ਭਗਤ ਸੀ ਰਾਵਣ ਨਾ ਇਹਨੂੰ ਠੁੱਡੇ ਮਾਰ ਕੇ ਕੱਢ ਸੁੱਟਿਆ। ਉਹਨੇ ਬਥੇਰਾ ਸਮਝਾਇਆ ਵੀ ਤੂੰ ਇੱਕ ਔਰਤ ਬਦਲੇ ਸਾਰੀ ਲੰਕਾ ਨਾ ਗੁਆ ਤੇ ਤੇਰੀ ਬੁੱਧੀ ਨੂੰ ਕੀ ਹੋ ਗਿਆ। ਔਰ ਇਹ ਰੱਬ ਦਾ ਭਗਤ ਸੀ। ਖੋਜ ਕਰਨ ਵਾਲਿਆਂ ਨੇ ਅਸੀਂ ਕਿਹਾ ਵੀ ਇਹ ਗੁਰਮੁਖ ਭਗਤ ਬਾਬੇ ਨਾਨਕ ਨੇ ਕਿਉਂ ਕਿਹਾ। ਮੈਂ ਬੜੀ ਧਿਆਨ ਨਾਲ ਰਮਾਇਣ ਦੇਖੀ ਔਰ ਪੜ੍ਹੀ। ਜਿਸ ਵੇਲੇ ਹਨੁਮਾਨ ਸੀਤਾ ਨੂੰ ਲੱਭਦਾ ਉੱਥੇ ਗਿਆ ਹੈ ਉਦੋਂ ਮੈਂ ਹੈਰਾਨ ਹੈ ਦੇਖ ਕੇ ਬਾਬੇ ਨਾਨਕ ਦੀ ਦਿਵ ਦ੍ਰਿਸ਼ਟੀ ਔਰ ਲਿਖੀ ਵੀ ਉਹ ਗੁਰਮੁਖ ਭਗਤ ਹੈ। ਉਹ ਲੱਭਦਾ ਕਿਸੇ ਉਹਨਾਂ ਮਹਿਲਾਂ ਚ ਵੀ ਚਲਿਆ ਗਿਆ। ਉਹ ਜਿਸ ਵੇਲੇ ਹਨੁਮਾਨ ਲੱਭਦਾ ਚਲਿਆ ਗਿਆ ਉਹ ਕਹਿੰਦਾ ਇਹ ਰਾਮ 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 ਦੀ ਆਵਾਜ਼ ਤੜਕੇ 2 ਵਜੇ ਕਿੱਥੋਂ ਆ ਰਹੀ। ਇੱਥੇ ਤਾਂ ਸਾਰੇ ਰਾਵਣ ਨੂੰ ਜਪਦੇ ਜਾਂ ਰੱਬ ਨੂੰ ਕੋਈ ਜਪਦਾ ਨੀ। ਬ੍ਰਹਮਾ ਸ਼ਿਵ ਜੀ ਇਹਨਾਂ ਦੇਵਤਿਆਂ ਦਾ ਨਾਮ ਇਹਨਾਂ ਸਾਰੇ ਜਪਦੇ ਆਏ ਇੱਥੇ ਤੇ ਇਹ ਰਾਮ 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 ਦੀ ਆਵਾਜ਼ ਕਿੱਥੋਂ ਆ ਰਹੀ। ਉਸ ਮਹਾਰੇ ਦੇ ਵਿਚ ਫਿਰ ਰਿਹਾ ਸੀ ਦੇਖਿਆ ਵੀ ਬਿਸਤਰੇ ਤੇ ਉੱਠ ਕੇ ਇੱਕ ਬੰਦਾ ਬੈਠਾ ਤੇ ਉਦੋਂ ਜਾ ਖੁੱਲ ਕੇ ਉਹ ਕਹਿੰਦਾ ਰਾਮ ਰਾਮ ਰਾਮ। ਹਨੁਮਾਨ ਜਾ ਪੈ ਰਹੀ ਪਿਆ ਕਿਉਂਕਿ ਹਨੁਮਾਨ ਖੁਦ ਭਗਤ ਸੀ ਔਰ ਰੱਬ ਦਾ ਪਾਸ਼ਕ ਸੀ। ਅਸੀਂ ਉਹਦੀ ਵੀ ਖੋਜ ਕੀਤੀ ਆ ਉਹਨੇ ਓਮ ਰੱਬ ਦਾ ਪਾਸ਼ਕ ਸੀ ਇਹਨਾਂ ਨੇ ਚੇਲਾ ਬਣਾਤਾ ਰਾਮ ਚੰਦਰ। ਅਸੀਂ ਉਹ ਚੀਜ਼ਾਂ ਦੱਸ ਰਹੇ ਹਾਂ ਜਿਹੜੀ ਬਾਣੀ ਨਹੀਂ ਮੰਨਦੀ। ਇਹ ਚੀਜ਼ਾਂ ਜਿਸ ਵੇਲੇ ਉਹ ਰਾਮ ਰਾਮ ਕਰਦਾ ਉਹ ਪੈ ਉਹਨੇ ਕਿਹਾ ਵੀ ਇਸ ਦੇਸ਼ ਦੇ ਵਿਚ ਰਾਮ ਕਹਿਣ ਵਾਲਾ ਕੌਣ। ਉਹ ਕਹਿੰਦਾ ਰਾਮ ਤੇਰਾ ਹੀ ਨਹੀਂ ਹੈ ਜਿਹਦੇ ਤੂੰ ਆਇਆ। ਰਾਮ ਅਕਾਲ ਪੁਰਖ ਦਾ ਨਾਂ ਹੈ ਮੈਂ ਉਹ ਜਪਦਾ। ਕਹਿੰਦਾ ਮੈਂ ਤੇ ਓਮ ਨਾਲ ਜਪਦਾ ਉਸ ਸ਼ਕਤੀ ਨੂੰ ਜਿਹੜੀ ਪਰਮਾਤਮਾ ਦੀ। ਫਿਰ ਕਹਿੰਦਾ ਸੀ ਤੇ ਦੋਨੋਂ ਇੱਕੋ ਤੂੰ ਕਿੱਦਾਂ ਆਇਆ। ਕਹਿੰਦਾ ਮੈਂ ਸੀਤਾ ਲੱਭਣਾ ਉਹਨੇ ਦੱਸ ਦਿੱਤਾ ਵੀ ਫਲਾਨੇ ਥਾਂ। ਉਹ ਗੁਰਮੁਖ ਭਗਤ ਸੀ। ਜਿਹੜੇ ਭਗਤ ਹੁੰਦੇ ਆ ਪ੍ਰਹਲਾਦ ਨੂੰ ਕਿਹਨੇ ਨਾਮ ਦਰਡਾਇਆ ਬਾਪਤੀ ਦੇ ਜੀ ਡਿਸਿਪਲ ਸਖਤ ਉਹ ਛੋਟੇ ਬੱਚੇ ਨੂੰ ਉਹ ਸਤਿਗੁਰੇ ਨਾਮ ਨਿਧਾਨ ਦਰਡਾਇਆ। ਬਾਬੇ ਨਾਨਕ ਨੂੰ ਕਿਹਨੇ ਨਾਮ ਦਿੱਤਾ। ਬਾਬੇ ਨਾਨਕ ਦਾ ਗੁਰੂ ਕੌਣ ਹੈ ਉਹ ਆਪ ਲਿਖਦਾ ਨਾ ਅੱਖਰ ਨਾਨਕ ਅਖਯੋ ਆਪੇ ਲਹਿ ਪ੍ਰਾਂਤ ਹੋਵੇ ਜਿਸ ਦਾਤੇ। ਬਾਬਾ ਨਾਨਕ ਲਿਖਿਆ ਮੈਨੂੰ ਜਿਹੜੀ ਗੁਰਮੰਤਰ ਦੇ ਅੱਖਰ ਆ ਆਪ ਆਏ ਜਿਹੜੇ ਪਹਿਲਾਂ ਜੱਗਾਂ ਜਿਹੇ ਨੀ ਸਾਰੇ ਮੰਨਦੇ। ਸਾਡਾ ਵਾਹਿਗੁਰੂ ਗੁਰਮੰਤਰ ਪਹਿਲਾਂ ਵੇਦਾਂ ਸ਼ਾਹ ਦਾ ਕੋਈ ਐਡਾ ਵੱਡਾ ਗੁਰਮੰਤਰ ਕੱਲ ਦੱਸਿਆ ਸੀ ਵੀ ਇਹ ਮੋਸਟ ਸਾਇੰਟਿਫਿਕ ਬੈਲੈਂਸ ਮੰਤਰ ਜਿਹੜਾ ਅਭਿਆਸ ਨਾਲ ਅਰਧਾਵਰਤੀ ਨਾਲ ਇਨਹੇਲ ਐਕਸਹੇਲ ਨਾਲ ਅਸੀਂ ਜਪ ਸਕਦੇ ਹਾਂ। ਉਹ ਜਿਹੜਾ ਸੀ ਉਹ ਤਾਂ ਗੁਰਮੁਖ ਸੀ ਉਹਨੇ ਭੇਦ ਦੇ ਦਿੱਤਾ। ਰਾਮ ਚੰਦੇ ਮਾਰਿਓ ਇਹ ਰਾਵਣ ਭੇਦ ਪਪੀਖਣ ਗੁਰਮੁਖੇ ਪਰਚਾਇਆ। ਉਹਨੂੰ ਬਣਾਤਾ ਰਾਮ ਚੰਦਰ ਦਾ ਸੇਵਕ। ਹਨੁਮਾਨ ਨੂੰ ਬਣਾਤਾ ਛਾਤੀ ਪਾੜ ਕੇ ਦੇਖ ਮੇਰੇ ਅੰਦਰ ਸੀਤਾ ਤੇ ਰਾਮ ਦੇਖਦੇ ਆ ਐਡਾ ਪੌਸ਼ਕ ਬਣਾਤਾ ਉਹਨੂੰ। ਇਹ ਸਭ ਕਹਾਣੀ ਬਾਜੀ ਇਹ ਬੜੇ ਬੜੇ ਭਗਤ ਹੋਏ ਨੇ। ਤੀਸਰਾ ਹਨੁਮੰਤ ਕਰ ਆਇਓ ਸੰਯੋਗ ਬਾਣੀ ਚ ਲਿਖਿਆ ਕਹਿੰਦਾ ਇਹ ਮਰਨਾ ਇਹ ਕਦੀ ਨੀ ਸੀ ਰਾਮ ਚੰਦਰ ਨੂੰ ਜਿੱਤ ਹੋਣੀ ਜੇ ਹਨੁਮੰਤ ਕਰ ਆਇਓ ਸੰਯੋਗ ਹਨੁਮਾਨ ਨਾ ਆਉਂਦਾ। ਤੀਸਰਾ ਸੀ ਉਦਾਹਰਨ ਬੜੇ ਕੱਢੇ ਆ ਬਾਣੀ ਦੇ ਵਿਚੋਂ ਸਿਰਫ ਇਸੇ ਕਰਕੇ ਕੱਢਿਆ ਵੀ ਭਗਤਾਂ ਦੀ ਵਡਿਆਈ ਆ ਹਰ ਯੁੱਗ ਚ ਉਹਨਾਂ ਨੇ ਬਚਾਇਆ ਹੋਇਆ ਸਾਰਿਆਂ ਨੂੰ। ਰਾਮ ਚੰਦ ਕੁਛ ਨੀ ਕਰ ਸਕਦਾ ਉਹ ਤੇ ਇੰਨੀਆਂ ਮੁਸ਼ਕਲਾਤਾਂ ਆਈਆਂ ਜਦੋਂ ਜਿੰਨੀਆਂ ਵੀ ਰਿਮੂਵ ਕੀਤੀਆਂ ਹਾਂ ਹਨੁਮੰਤ ਨੇ ਹਨੁਮਾਨ ਨੇ ਕੀਤੀਆਂ ਔਰ ਉਹ ਰੱਬ ਦਾ ਭਗਤ ਸੀ। ਕਹਾਣੀ ਬਣਾਉਣ ਵਾਲਿਆਂ ਨੇ ਕਈ ਕੁਛ ਬਣਾਤਾ ਲੇਕਿਨ ਬਾਣੀ ਜੋ ਕਹਿੰਦੀ ਹੈ ਉਹਨੂੰ ਗੁਰਮੁਖ ਭਗਤ ਮੰਨਦਾ ਬਾਬਾ ਨਾਨਕ। ਤੋ ਰਾਮ ਚੰਦੇ ਮਾਰਿਓ ਹੈ ਹਰਾਵਣ ਭੇਦ ਪਪੀਖਣ ਗੁਰਮੁਖੇ ਪਰਚਾਇਣ। ਤੀਸਰਾ ਯੁੱਗ ਆ ਗਿਆ ਉਹ ਹੈ ਮਹਾਂਭਾਰਤ ਦਾ ਯੁੱਗ। ਉਹਦੇ ਚ ਬੇਦਰ ਭਗਤ ਸੀ ਜਿਹਨੇ ਸਾਖਾਦਾਰ ਬੇਦਰ ਦਾਸੀ ਦਾ ਪੁੱਤਰ ਸੀ। ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਤਾ ਭਗਤ ਉਹਨੂੰ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਥੱਲੇ ਕ੍ਰਿਸ਼ਨ ਦੇ ਥੱਲੇ ਲਾਤਾ ਫਰਕ ਜਦਕਿ ਕ੍ਰਿਸ਼ਨ ਉਹਦੇ ਘਰ ਉਤਰਿਆ ਆਣ ਕੇ ਫਿਰ ਦੁਰਯੋਧਨ ਦੇ ਨਹੀਂ ਗਿਆ ਕਿਉਂਕਿ ਉਹ ਭਗਤ ਸੀ ਕ੍ਰਿਸ਼ਨ ਗਿਆਨੀ ਸੀ। ਉਹ ਕੋ ਗਿਆਨ ਖਾਂਡੀ ਤੱਕ ਉਹਦੀ ਪਹੁੰਚ ਆ ਤੂੰ ਗਾਂ ਤੇ ਭਗਤਾਂ ਦੀ ਪਹੁੰਚ। ਹਾਂ ਇਹ ਚੀਜ਼ਾਂ ਸਾਨੂੰ ਜਪ ਚ ਮਿਲਦੀਆਂ ਸਾਰੇ ਉੱਥੇ ਬੈਠੇ ਆ ਕਾਨ ਮਹੇਸ਼ ਕ੍ਰਿਸ਼ਨ ਸਾਰੇ ਬੁੱਧ ਗਿਆਨ ਖੰਡ ਤੱਕ ਕਿਉਂਕਿ ਇਹ ਗਿਆਨੀ ਨੇ ਇਹ ਕਰਮ ਕਾਂਡੀ ਨੇ। ਭਗਤੀ ਤੋਂ ਬਗੈਰ ਬਾਕੀ ਸਾਰਾ ਹੀ ਕਰਮ ਕਾਂਡ ਹੈ। ਸਿਰਫ ਭਗਤੀ ਰੱਬ ਨੂੰ ਮਿਲ ਸਕਦੇ ਬਾਕੀ ਕਰਮ ਕਾਂਡ ਹੈ। ਇਸ ਕਰਕੇ ਰਾਮ ਚੰਦਰ ਬੜਾ ਪਾਰਾ ਧਰਮੀ ਰਾਜਾ ਸੀ ਪਰ ਕਰਮ ਕਾਂਡੀ ਸੀ।
ਔਰ ਸ਼ਿਵ ਜੀ ਨੂੰ ਪੂਜਦਾ ਸੀ, ਸਮੁੰਦਰ ਦੇ ਕੰਢੇ ਦੇਖ ਲੋ ਸ਼ਿਵ ਜੀ ਦੇ ਬੁੱਤ ਬਣਾ ਕੇ ਸਾਰੀ ਉਹਨੇ ਤਪੱਸਿਆ।
ਸਾਰੇ ਹੀ ਕਰਮ ਕਾਂਡੀ ਸ਼ਕਤੀਆਂ ਵਾਲੇ ਬੰਦੇ ਨੂੰ ਪੁੱਛਣੇ। ਰੱਬ ਜਿਹੜਾ ਸਰਵ ਸ਼ਕਤੀਮਾਨ ਆ ਉਹ ਉਹਨੇ ਭਰਮ ਚ ਪਾਇਆ ਹੁੰਦਾ, ਮਾਇਆ ਪਈ ਹੁੰਦੀ ਉਹਨਾਂ ਤੇ, ਨਾ ਇੰਦਰ ਨਾ ਮਿਸ਼ਨ ਮਹੇਸ਼ ਕੋਈ ਨੀ ਸਵਾਏ ਭਗਤਾਂ ਤੋਂ। ਅਸੀਂ ਬਾਣੀ ਰਾਹੀਂ ਉਹ ਚੀਜ਼ਾਂ ਕੱਢਾਂਗੇ ਜਿਹੜੇ ਕਿ ਸਾਰੇ ਸਿੱਖ ਛਾਲਾਂ ਮਾਰ ਕੇ ਇਸ ਗਿਆਨ ਨਾਲ ਲਾਉਣ। ਉਹੀ ਤੇ ਐਸਾ ਕਲੀਅਰ ਹੈ ਕਿ ਸਾਰਿਆਂ ਤੋਂ ਉੱਚੀ ਭਗਤੀ ਹੈ। ਤੀਸਰਾ ਆਇਆ ਬਿਧਰ, ਉਹਦੇ ਅੰਦਰ ਸਤਿਗੁਰੂ ਵਰਤਿਆ ਔਰ ਉਹਦੇ ਨਾਲ ਦੇ ਪੈਰਲਰ ਭਗਤ ਸੁਦਾਮਾ ਸਾਰੇ ਐਸੇ ਹੋਏ, ਲੇਕਿਨ ਹੋਏ ਭਗਤ ਹੈ। ਉਧਰ ਕਿਸ਼ਨ ਗਿਆਨੀ ਤੇ ਸੁਦਾਮਾ ਇਹਨੂੰ ਥੱਲੇ ਲਾ ਤਾ ਤੇ ਗਾਹ ਲਾ ਕੇ ਭਗਤ ਦੀ ਵਡਿਆਈ ਹੈ ਕ੍ਰਿਸ਼ਨ ਤੇ ਉੱਠ ਕੇ ਉਹਨੂੰ ਆਇਆ ਸੀ ਮਿਲਣ। ਲੇਕਿਨ ਹਮੇਸ਼ਾ ਹੀ ਭਗਤ ਗਰੀਬ ਦਸ਼ਾ ਚ ਰਹਿਣਗੇ ਸਾਰੇ, ਕਦੀ ਕੋਈ ਭਗਤ ਦੀ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਨਹੀਂ ਹੋ, ਇਹ ਉਹ ਮਾਣਦੇ ਆਪ ਜਾਣ ਕੇ। ਜਿਸ ਵੇਲੇ ਚੌਥਾ ਯੁੱਗ ਆਇਆ ਕਲ ਯੁੱਗ, ਇਹ ਜੇ ਬਾਬਾ ਨਾਨਕ ਹੈ ਉਹਦਾ ਠੇਕਾ ਹੈ, ਉਹਦੇ ਲਈ ਲਿਖੇ ਆ, ਜਾਂ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਾਧ ਬਲਿਆ। ਭਗਤ ਬਾਬਾ ਨਾਨਕ ਮਹੱਲਾ ਪੰਜਵਾਂ ਆਪਣੇ ਮੁੱਖ ਵਾਕ ਨਾਲ ਲਿਖਦਾ ਮਹੱਲਾ ਪੰਜਵਾਂ, ਮੈਂ ਉਹਦੀ ਸਿਫਤ ਕੀ ਕਰ ਸਕਦਾ, ਇੱਕ ਜੀ ਬਾਬੇ ਨਾਨਕ ਦੀ ਮੈਂ ਸਿਫਤ ਕਰ ਦੇਵਾਂ। ਉਹ ਕਹਿੰਦਾ ਉਹ ਬ੍ਰਹਮਾ ਉਹ ਰੱਬ ਦੇ ਦਰ ਦੇ ਉੱਤੇ ਪਰਮੇਸ਼ਰ ਦੇ ਬਰੋਬਰ ਤੁਲਿਆ ਪਿਆ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਰੇ ਉਹਦੇ ਬਰੋਬਰ ਤੁਲਿਆ ਪਿਆ ਉੱਥੇ, ਜਾਂ ਨਾਨਕ ਬ੍ਰਹਮ ਭਗਤ ਦਰੇ ਤੁਲ ਬ੍ਰਹਮ ਸਰੇ ਏਕ ਜੀ ਕਿਹਾ ਬਖਾਨੇ, ਮੈਂ ਉਹਦੀ ਕੀ ਸਿਫਤ ਕਰ ਸਕਦਾ। ਬਾਬੇ ਨਾਨਕ ਜੀ ਜਿਹੜਾ ਸਾਡਾ ਪਹਿਲਾ ਪੈਗੰਬਰ ਹੈ, ਜਿਹਨੇ ਸਾਨੂੰ ਆਹ ਗਿਆਨ ਦੇ ਰਿਹਾ ਸਾਰਾ, ਜਿਹਦੇ ਅੰਦਰ ਸਾਰੀ ਨਾਨਕ ਜੋਤ ਔਰ ਸਾਰਾ ਕੁਛ ਹੈ, ਉਹ ਕਹਿੰਦਾ ਹਾਂ ਕਿ ਬਲ 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 ਸਾਧ ਬਲ, ਨਾ ਤੂੰ ਬਲ ਬਲ ਹੀ ਜਾ ਸਕਦਾ, ਉਹ ਐਡਾ ਵੱਡਾ ਭਗਤ ਹੈ। ਲੇਕਿਨ ਹੈ ਭਗਤ ਇਹ ਚਾਰੇ ਭਗਤ, ਪਹਿਲੇ ਚ ਪ੍ਰਹਿਲਾਦ, ਦੂਸਰੇ ਚ ਭਪੀਖਣ, ਤੀਸਰੇ ਚ ਬਿਧਰ, ਚੌਥੇ ਦੇ ਵਿਚ ਬਾਬਾ ਨਾਨਕ, ਔਰ ਇਹਨਾਂ ਨੂੰ ਹੀ ਗੁਰਮੰਤਰ ਦੇਣ ਦਾ ਹੱਕ ਹੈ ਰੱਬ ਨੂੰ। ਇਹ ਹੈ ਪੂਰੇ ਗੁਰ ਕੀ ਪੂਰੀ ਦੇਖਿਆ, ਪਰ ਉਹ ਆਪ ਨਹੀਂ ਹੈ। ਅੱਜ ਅਸੀਂ ਇੱਕ ਬਹੁਤ ਬਰੀਕ ਵਿਸ਼ੇ ਲਾਉਂਦੇ ਹਾਂ, ਇਹ ਗੁਰੂ ਗੁਰੂ ਨਹੀਂ ਸੀ, ਇਸੇ ਕਰਕੇ ਗੁਰੂ ਬਣ ਕੇ ਬਾਣੀ ਨਹੀਂ ਲਿਖੀ, ਮਹੱਲੇ ਸੀ ਉਹ। ਭਗਤ ਜਿਹੜੇ ਆ ਉਹ ਵੀ ਗੁਰੂ ਬਣ ਕੇ ਬਾਣੀ ਨਹੀਂ ਹੈ, ਉਹ ਵੀ ਭਗਤਾਂ ਕੀ ਬਾਣੀ, ਇਹ ਮਹੱਲਿਆਂ ਕੀ ਬਾਣੀ ਹੈ। ਜਿਹੜੇ ਗੁਰੂ ਆਏ ਸੀ ਉਹ ਦੋ ਕੰਮ ਲਈ ਆਏ ਸੀ ਸਿਰਫ, ਜਿਹੜਾ ਗਿਆਨ ਹੁੰਦਾ ਹੈ ਇਹ ਅੱਖਰਾਂ ਚ ਆਉਣਾ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾ। ਰੱਬ ਦਾ ਜਿਹੜਾ ਗਿਆਨ ਹੈ, ਗਿਆਨ ਕਦੀ ਇਹਨਾਂ ਅੱਖਰਾਂ ਤੋਂ ਬਗੈਰ ਨਹੀਂ, ਇਹਦੇ ਖਿਲਰ ਜਾਏਗਾ। ਅੱਖਰ ਕੀ ਨੇ, ਅਸੀਂ ਉਹ ਲੌਜਿਕ ਦੇ ਰਹੇ ਹਾਂ ਜਿਹੜੇ ਕਿ ਤੁਹਾਨੂੰ ਸਿੱਖੀ ਦੇ ਵਿੱਚ ਬਾਕੀ ਨਹੀਂ ਲੋਕ ਦੇ ਸਕਦੇ, ਅਸੀਂ ਆਪਣੇ ਹਮ ਨਹੀਂ ਮਾਰਦੇ, ਪਰ ਬਾਣੀ ਇਹ ਕਹਿੰਦੀ ਹੈ ਕਿ ਜਿਹੜੇ ਤੁਹਾਨੂੰ ਦਿੱਤੀਆਂ ਚੀਜ਼ਾਂ ਉਹਦੇ ਵਿੱਚੋਂ ਕੱਢੋ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣਗਾ। ਅੱਖਰਾਂ ਚ ਗੁਰਮੰਤਰ ਹੋ, ਅੱਖਰਾਂ ਚ ਸ਼ਬਦ ਹੋਣਗੇ, ਅੱਖਰਾਂ ਨਾ ਰੱਬ ਨੂੰ ਗਿਆਨ ਰੂਪ ਚ ਸਾਂਭਿਆ ਪਿਆ। ਜੇ ਖੁਸ਼ਬੂ ਨੂੰ ਖੁੱਲੀ ਛੱਡ ਦਿਓ ਖਿਲਰ ਜਾਏਗੀ, ਉਹਨੂੰ ਜੇ ਡੱਕ ਕੇ ਰੱਖਣਾ ਤਾਂ ਉਹਨੂੰ ਫੁੱਲ ਦੀ ਸ਼ਕਲ ਲੈਣੀ ਪੈਣੀ, ਫੁੱਲ ਚ ਫੁੱਲ ਨਾ ਖੁਸ਼ਬੂ ਵੱਧੀ ਹੈ, ਇਹਨਾਂ ਅੱਖਰਾਂ ਨਾ ਰੱਬ ਵੱਧਾ, ਇਹਨਾਂ ਗਿਆਨ ਨਾਲ ਗਿਆਨ ਵੱਧਾ ਪਿਆ। ਤੋ ਦੋ ਕੰਮ ਲਈ ਆਏ, ਇੱਕ ਗਿਆਨ ਦੇਣ ਲਈ, ਇੱਕ ਦੀਖਿਅਤ ਕਰਨ ਲਈ। ਉਹ ਨਗੁਰਾ ਨਾ ਰਹਿ ਜਾਏ ਜਿਹੜਾ ਪੂਰੇ ਗੁਰ ਦੀ ਚਾਹੁੰਦਾ, ਉਹਨੂੰ ਦੀਖਿਆ ਮਿਲ ਜਾਏ। ਇਸ ਕਰਕੇ ਬਹੁਤ ਬਰੀਕ ਚੀਜ਼ ਸਮਝ, ਜੇ ਇੱਕ ਵਾਰੀ ਇਹ ਚੀਜ਼ ਸਮਝ ਲਈ ਤਈ ਗੁਰੂ ਗੁਰੂ ਬਣ ਕੇ ਨਹੀਂ ਆਏ। ਅਸੀਂ ਥੋੜੀ ਜਿਹੀ ਮਿਸਾਲ ਇਹ ਦੱਸਦੇ ਹਾਂ ਕਿ ਉਹ ਦੀਖਿਆ ਤੇ ਗਿਆਨ ਦੇਣ ਲਈ ਆਏ। ਹਰ ਯੁੱਗ ਦੇ